ਦਲ ਸਿੰਘ ਬੈਠੇ ਹੋ ਆਨ ਕਰ ਸ੍ਰੀ ਮੁਖ ਕੀ ਨ ਬਖਾਨ ਆਪਣੀ ਤਿਆਰੀ ਕੀਜੀਏ ਦੱਖਣ ਕਰੈ ਪਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਔਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਾਵਨ ਦਰਬਾਰ ਵਿੱਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਆਰੀ ਕੀਤੀ ਹੈ ਸ੍ਰੀ ਦਮਦਮਾ ਸਾਹਿਬ ਤੋਂ ਦੱਖਣ ਦਿਸ਼ਾ ਨੂੰ ਜਾਣ ਦੀ ਮਾਲਵੇ ਦੇ ਸਿੱਖਾਂ ਨੂੰ ਸਤਿਗੁਰਾਂ ਨੇ ਪ੍ਰੇਰਿਆ ਕਿ ਸਾਡੇ ਨਾਲ ਚੱਲੋ ਤੁਹਾਨੂੰ ਦਿੱਲੀ ਦੇ ਤਖ਼ਤ ਦਾ ਰਾਜ ਲੈ ਦਿਆਂਗੇ ਪਰ ਬਹੁਤਿਆਂ ਨੇ ਉਸ ਵੇਲੇ ਸਤਿਗੁਰਾਂ ਦਾ ਸਾਥ ਛੱਡ ਦਿੱਤਾ ਕਹਿਣ ਲੱਗੇ ਜੀ ਅਸੀਂ ਆਪਣਾ ਇਲਾਕਾ ਛੱਡ ਕੇ ਇੰਨੀ ਦੂਰ ਦੱਖਣ ਨਹੀਂ ਜਾ ਸਕਦੇ ਔਰ ਕਈ ਜਿਹੜੇ ਬੈਰਾੜ ਮਹਾਰਾਜ ਜੀ ਨੇ ਨੌਕਰੀ ਤੇ ਰੱਖੇ ਹੋਏ ਸਨ ਉਹਨਾਂ ਨੇ ਵੀ ਮਹਾਰਾਜ ਜੀ ਕੋਲੋਂ ਛੁੱਟੀ ਲੈ ਲਈ ਭਾਈ ਡੱਲਾ ਜੀ ਜੋ ਅੰਮ੍ਰਿਤ ਛੱਕ ਕੇ ਡੱਲ ਸਿੰਘ ਬਣ ਚੁੱਕੇ ਨੇ ਔਰ ਰਾਮ ਸਿੰਘ ਫਤਿਹ ਸਿੰਘ ਜੋ ਚੌਧਰੀ ਸ਼ਮੀਰ ਦੇ ਤਖ਼ਤਮਲ ਹੋਣਾ ਦੇ ਸੰਬੰਧ ਵਿੱਚੋਂ ਨੇ ਇਹਨਾਂ ਨੇ ਉਸ ਵਕਤ ਮਹਾਰਾਜ ਜੀ ਦਾ ਬਚਨ ਸੁਣ ਕੇ ਇੱਕ ਵਾਰੀ ਤਾਂ ਭਲਾ ਕਹਿ ਦਿੱਤਾ ਪਰ ਮਨ ਦੇ ਵਿੱਚ ਇਹਨਾਂ ਦੇ ਡਰ ਹੈ ਕਿ ਦੱਖਣ ਦਿਸ਼ਾ 'ਚ ਇਤਨੀ ਦੂਰ ਅਸੀਂ ਕਿਵੇਂ ਜਾਵਾਂਗੇ ਹਿਰਦੇ ਜਿਹੜੇ ਨੇ ਉਹ ਘਰ ਦੇ ਮੋਹ ਦੇ ਵਿੱਚ ਬੱਧੇ ਹੋਏ ਨੇ ਛੱਡ ਨਹੀਂ ਸਕਦੇ ਤਿਆਗ ਨਹੀਂ ਸਕਦੇ ਆਓ ਜਿਵੇਂ ਪਾਤਸ਼ਾਹ ਜੀ ਦੱਖਣ ਦਿਸ਼ਾ ਨੂੰ ਕੂਚ ਕਰ ਰਹੇ ਨੇ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਦੋਹਰਾ ਡੱਲ ਸਿੰਘ ਬੈਠੇ ਆਨ ਕਰ ਸ੍ਰੀ ਮੁਖ ਕੀ ਨ ਬਖਾਨ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਭਾਈ ਡੱਲ ਸਿੰਘ ਜੀ ਆ ਕੇ ਬੈਠੇ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਡੱਲ ਸਿੰਘ ਨੂੰ ਕਹਿਣ ਲੱਗੇ
ਆਪਣੀ ਤਿਆਰੀ ਕੀਜੀਏ ਦੱਖਣ ਕਰੈ ਪਿਆਨ
ਸਾਹਿਬ ਜੀ ਕਹਿਣ ਲੱਗੇ ਭਾਈ ਡੱਲ ਸਿੰਘ ਜੀ ਹੁਣ ਤੁਸੀਂ ਆਪਣੀ ਤਿਆਰੀ ਕਰੋ ਤੇ ਸਾਡੇ ਨਾਲ ਦੱਖਣ ਦਿਸ਼ਾ ਨੂੰ ਚੱਲੋ ਅਸੀਂ ਹੁਣ ਦੱਖਣ ਦਿਸ਼ਾ ਨੂੰ ਚਾਲੇ ਪਾਉਣ ਲੱਗੇ ਹਾਂ ਤੇ ਤੁਸੀਂ ਵੀ ਤਿਆਰੀ ਕਰੋ ਔਰ ਸਾਡੇ ਨਾਲ ਚੱਲੋ
ਆਤ ਜੋਲ ਬੁਲਿਓ ਤਬ ਸੋਏ ਇਨ ਝਾੜਨ ਰਾਖਾ ਨਾ ਕੋਏ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਭਾਈ ਡੱਲ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਆਖਿਆ ਮਹਾਰਾਜ ਆ ਜਿਹੜੇ ਝਾੜ ਹਨ ਯਾਨੀ ਕਿ ਇਹ ਜਿਹੜਾ ਮੇਰਾ ਘਰ ਹੈ ਮੇਰੇ ਘਰ ਤੇ ਮੇਰੀ ਰਿਆਸ ਦਾ ਰਾਖਾ ਕੋਈ ਨਹੀਂ ਹੈ
ਅਮ ਚੜ ਚੱਲੇ ਤਿਆਗ ਜਬ ਪਾਉਣ ग्राम बसावेंगे तब कौन।
महाराज जी जे असीं तुहाडे नाल चढ़ के दक्षिण दिशा नूं टुर चलांगे ते साडे ना पिंडां नूं कौन बसावेगा, साडे ना घरां नूं कौन बसावेगा।
गुरु कहो नै ग्राम रोचार ए देहा सब बिन सनार।
सतगुरु जी कहण लगे भाई डल सिंह जी ए ना ग्राम थिर रहन वाले ने ना ही ये घर थिर रहन वाले ने ते ना ही ये जड़िया साड़िया देहा ने साडे शरीर ने ए भी थिर नहीं रहन वाले ए भी बिनसन वाले हन।
जिम प्रवाह को चलन सुभाओ
जिवे पानी दे प्रवाह दा चलन दा सुभाव हुंदा भी ओ चलदा रहिंदा है।
नित दरियाओ
दरिया भरिया रहिंदा है अगला पानी लंघ जांदा ते पिछो होर आ जांदा है।
राखे चारन ग्राम बसावन
एदां ही ए जिहड़े ग्राम ने घर ने इन्हां विचों बंदे चलदे बणदे ने और इन्हां नूं सांभण वाले होर आ जांदे ने पिछों।
उपजै नर लाखों इन थावन
और इन्हां थावां नूं रखण वाले इन्हां ग्रामां नूं इन्हां झारां नूं संभालण वाले आपे होर पैदा हो जाणगे। डल सिंह जे तू चला जाएगा ता तेरे पिछों आपे इन्हां दा राखा भी पैदा हो जाएगा।
क्यों तू फसे मोह को फंद
तू अपने मन विच मोह दी बिरती ममता दी बिरती रख के क्यों मोह विच फसदा है।
लख बंधु आदक संबंध
ए जेडे बंधु संबंधी रिश्तेदार हन सारे
आगे दे देश को राज होए हन सारे अनेक समाज।
ए सारे बंधन रूप ने ते चल तेनू अगे असी देश दा राज देना तेनू दिल्ली दे तख्त दा मालक बनाना सारा समाज हिंदुस्तान दा तेरे मतहत करना है।
अपने पास थान मुझ देओ मांगत रहत समूह ते देओ
और तू साडे कोलो ए भी मंगदा रहना के गुरु कलगीधर जी मैनू अपने चरणा विच पीढ़ी जिन्नी जगह दे दियो। साडे कोल थां भी मंगदा कहना सचखंड विच जिथे तुहाडा वासा होना है उथे मैनू जगह बख्श दियो। महाराज जी कहिंदे जिथे तू साडे कोल रोज जगह मंगदा चल तेनू जगह भी बख्शांगे और राज भी बख्शांगे।
क्यों अब परम संग चै छोरा
और तू क्यों अपने मन विच भरम रख के साडा साथ छड़ना चाहुंदा है।
चलो तैयार है दक्षण ओरा
चलो साडे नाल तैयार होवो ते दक्षण दिशा नू चलो।
दर्श कै सत बचन भला जे अंतर चाहत गुरु छला जी।
हुण डरदा होया डल्ला बोलता पिया कहण लग पिया महाराज जी ठीक है भला है सतगुरां दा भय भी है डर भी है मन दे विच पर अपने अंदरों सतगुरां नूं छलना चाहुंदा है कि चलो किसे तरीके आने बहाने महाराज जी नूं छड के वापस मुड़ावांगा एदा अपने मन दे विच छलना भी चाहुंदा है।
राम सिंह की बात
एदा दी हालत राम सिंह दी भी है।
मैं तर त्यारी कीन प्रयात
मन विच भय धारण करके इन्हे भी सतगुरां दे नाल चलन दी अगले दिन तैयारी कर ली।
सज्जन चलबो सबन सुनाई
महाराज जी ने सब नू सुना दिता हुक्म सुना दिता कि असी हुण दक्षिण दिशा नू चलन लगे हां।
बड़ी प्रात प्रभ कीन शनाना पैरे बस्त्र शस्त्र बिद नाना।
बड़ी प्रात तो भाव अमृत वेले महाराज जी उठे ने उठ के गरीब नवाज सचे पातशाह जी महाराज जी ने सोच स्नान कीता है सोहने स्वच्छ वस्त्र शस्त्र अपने शरीर ते धारण कीते हन।
हुक्म करियो घोरन पर दीन
हुक्म कीता घोड़िया ते काठी पाओ तैयारियां करो चाले दिया
आओ तैयारी करो प्रवीण
और छेती नाल तैयारी करो आपा हुण चलना है छेती चाला पाउणा है।
दासन ता छिन कर ले
महाराज जी दे दासा ने हुक्म सुनदिया तत् छिन उसे वेले सारियां तैयारियां कर लिया।
सकल सोज बंधन कर ले
इन्ना साजो समान सी नाल बन लिया जेदी रस्ते विच लोड पैनी है।
संग खालसा होए तैयार कित पदांती को अतवार
बहुत सारे सिंह खालसा महाराज जी दे नाल तैयार हो के चलिया ਕਈ ਪੈਦਲ ਸੂਰਮੇ ਨੇ ਜਿਹੜੇ ਪੈਦਲ ਚੱਲਣ ਵਾਲੇ ਨੇ ਨਾਲ ਉਹ ਵੀ ਚੱਲੇ ਹਨ
ਕਮਰ ਕਸਾ ਕਰ ਲੀਨ
ਸਭ ਦੇ ਕਮਰ ਕਸੇ ਕਰ ਲਏ ਨੇ ਚਾਲੇ ਪਾਉਣ ਵਾਸਤੇ
ਅੰਗ ਸੰਭਾਰਨ ਕੇਨ
ਔਰ ਆਪਣੀਆਂ ਬੰਦੂਕਾਂ ਆਪਣੇ ਸ਼ਸਤਰ ਆਪਣੇ ਹਥਿਆਰ ਸੂਰਮਿਆਂ ਬਹਾਦਰਾਂ ਨੇ ਸੰਭਾਲੇ ਹਨ
ਡਲ ਸਿੰਘ ਰਾਮ ਸਿੰਘ ਭਏ ਤਿਆਰ
ਡਲ ਸਿੰਘ ਵੀ ਨਾਲ ਤਿਆਰ ਹੋਇਆ ਭਾਈ ਡੱਲਾ ਤੇ ਰਾਮ ਸਿੰਘ ਵੀ ਨਾਲ ਚੱਲਣ ਲਈ ਤਿਆਰ ਹੋਇਆ ਹੈ
ਇਨ ਪਰ ਘਨੀ ਕਿਰਪਾ ਪ੍ਰਭਤਾਲ
ਇਹਨਾਂ ਤੇ ਸਤਿਗੁਰੂ ਜੀ ਬੜੀ ਭਾਰੀ ਕਿਰਪਾ ਕਰਨਾ ਚਾਹੁੰਦੇ ਨੇ ਇਹਨਾਂ ਤੇ ਬੜੀ ਦਇਆ ਕਰ ਰਹੇ ਹਨ ਜਦੋਂ ਇਹ ਨਾਲ ਚੱਲਣ ਲਈ ਤਿਆਰ ਹੋਏ
ਅਨਵਾਏ ਅਲੋਹੇ ਨਾਥ
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜਾ ਮੰਗਵਾਇਆ ਔਰ ਘੋੜੇ ਤੇ ਸਵਾਰ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ
ਕਸ ਕਸ ਕਟ ਗਮਨੇ ਪ੍ਰਭ ਸਾਥ
ਔਰ ਬਹੁਤ ਸਾਰੇ ਸੂਰਮੇ ਬਹਾਦਰ ਯੋਧੇ ਆਪਣੇ ਕਮਰ ਕਸੇ ਕਸ ਕਸ ਕੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਕੁਝ ਪੈਦਲ ਸੂਰਮੇ ਨਾਲ ਨਾਲ ਚੱਲ ਪਏ ਹਨ
ਪ੍ਰਭ ਕੀ ਤਬ ਚੜੀ ਚੜਾਏ
ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਚੜਾਈ ਹੋਈ ਹੈ ਭਾਵ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਤੋਂ ਚਾਲਾ ਪਾਇਆ ਹੈ ਜਦੋਂ ਸਤਿਗੁਰਾਂ ਦੀ ਸਵਾਰੀ ਗਈ ਹੈ ਸੂਰਮੇ ਗਏ ਨੇ ਨਾਲ ਉਹਨਾਂ ਦੇ ਪੈਰਾਂ ਨਾਲ ਘੋੜਿਆਂ ਦੇ ਪੈਰਾਂ ਦੇ ਨਾਲ ਮਿੱਟੀ ਉੱਡ ਕੇ ਇੱਕ ਵਾਰੀ ਆਕਾਸ਼ੀ ਚੜੀ ਹੈ
ਮਤ ਹਮਕੋ ਲੂਟੈ ਪ੍ਰਭ ਆਏ
ਸਤਿਗੁਰਾਂ ਦੀ ਚੜਾਈ ਵੇਖ ਕੇ ਵੱਡੇ ਵੱਡੇ ਰਾਜੇ ਤੇ ਰਾਣੇ ਥਰ ਹਰ ਕੰਬਦੇ ਨੇ ਮਤਾ ਕਿਤੇ ਗੁਰੂ ਕਲਗੀਧਰ ਜੀ ਸਾਡੇ ਤੇ ਚੜਾਈ ਕਰ ਦੇਣ ਏਦਾਂ ਥਰ ਹਰ ਕੰਬਦੇ ਨੇ ਰਾਜੇ ਰਾਣੇ ਜਦੋਂ ਉਹਨਾਂ ਨੇ ਸੁਣਿਆ ਕਿ ਕਲਗੀਧਰ ਜੀ ਨੇ ਸ੍ਰੀ ਦਮਦਮਾ ਸਾਹਿਬ ਤੋਂ ਚਾਲਾ ਪਾ ਦਿੱਤਾ ਹੈ ਉਹਨਾਂ ਦੇ ਮਨਾਂ ਵਿੱਚ ਡਰ ਹੈ ਭੈ ਹੈ ਕਿਤੇ ਗੁਰੂ ਸਤਿਗੁਰੂ ਜੀ ਸਾਡੇ ਤੇ ਹਮਲਾ ਨਾ ਕਰ ਦੇਣ
ਚੜੇ ਜਾਤ ਮਗਿਆ ਸੀ
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਨਾਲ ਸੋਭਦਾ ਹੋਏ ਸੁਭਾਏ ਮਾਨ ਹੁੰਦੇ ਹੋਏ ਚੜੇ ਜਾ ਰਹੇ ਹਨ
ਗਮਨੇ ਰਘਪਤੀ ਜੈਸੀ
ਤਾਂ ਜਾ ਰਹੇ ਨੇ ਦੱਖਣ ਦਿਸ਼ਾ ਨੂੰ ਜਿਵੇਂ ਰਘੂਪਤੀ ਸ਼੍ਰੀ ਰਾਮ ਚੰਦਰ ਜੀ ਕਿਸੇ ਸਮੇਂ ਦੱਖਣ ਦਿਸ਼ਾ ਨੂੰ ਗਏ ਸਨ
ਗਮਨੇ ਸੁਖਦਾਈ
ਦਮਦਮਾ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਤਕਰੀਬਨ 7 ਕੋਹ ਦਾ ਪੈਂਡਾ ਤੈਅ ਕਰਕੇ ਆਏ ਹਨ
ਨਾਮ ਗ੍ਰਾਮ ਕੋ ਵੱਲ ਤਬ ਆਏ
ਸਤਿਗੁਰੂ ਜੀ ਚੱਲ ਕੇ ਇੱਕ ਨਗਰ ਵਿੱਚ ਆਏ ਨੇ ਜਿਸ ਨਗਰ ਦਾ ਨਾਮ ਹੈ ਕਵਲ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਥਾਨ ਵੀ ਬਣਿਆ ਹੋਇਆ ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ ਨੇ ਪਿੰਡ ਦਾ ਨਾਮ ਕਵਲ ਹੈ
ਤੁਮ ਸਿਵਰ ਤੈਹੀ ਕਰ ਦੇ
ਦਮਦਮਾ ਸਾਹਿਬ ਤੋਂ ਚੱਲ ਕੇ ਪਿੰਡ ਕਵਲ ਵਿੱਚ ਸਭ ਤੋਂ ਪਹਿਲਾ ਡੇਰਾ ਪਹਿਲਾ ਪੜਾਅ ਮਹਾਰਾਜ ਗੁਰੂ ਕਲਗੀਧਰ ਜੀ ਨੇ ਕੀਤਾ ਹੈ
ਸੁਖ ਸਮੇਤ ਪ੍ਰਭ ਆਵਤ ਵੇ
ਸੁਖ ਦੇ ਸਹਿਤ ਬੜੇ ਆਨੰਦ ਦੇ ਸਹਿਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਪਿੰਡ ਕਵਲ ਦੀ ਜੂਹ ਵਿੱਚ ਆਏ ਹਨ
ਕਸਬ ਚੂਰਨ ਕੀਨਾ
ਔਰ ਸੇਵਾਦਾਰਾਂ ਨੇ ਦਾਸਾਂ ਨੇ ਘੋੜਿਆਂ ਵਾਸਤੇ ਘਾਹ ਪੱਠਾ ਤ੍ਰਿਣ ਪੱਠਾ ਜੋ ਕੁਝ ਚਾਹੀਦਾ ਹੈ ਉਹ ਇਕੱਠਾ ਕੀਤਾ ਹੈ
ਉਤਾਰਨ ਹੈ ਤੇਜ਼ੀਨਾ
ਔਰ ਘੋੜਿਆਂ ਤੋਂ ਕਾਠੀਆਂ ਲਾਈਆਂ ਹਨ ਘੋੜਿਆਂ ਦੇ ਪਛਾੜੀਆਂ ਪਾ ਕੇ ਘੋੜੇ ਬੱਧੇ ਹਨ
ਆਨ ਪਾਨ ਸਭਿਨ ਕਰ ਲੀਨਾ
ਲੰਗਰ ਪ੍ਰਸ਼ਾਦਾ ਤਿਆਰ ਹੋਇਆ ਸਭ ਨੇ ਰਾਤ ਦਾ ਲੰਗਰ ਪ੍ਰਸ਼ਾਦਾ ਛਕਿਆ ਹੈ
ਰਾਤਰੀ ਨਿੰਦਰਾ ਸੁਖ ਪੀਨਾ
ਰਾਤ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਭ ਨੇ ਸੁਖ ਮਾਣਿਆ ਆਪੋ ਆਪਣੇ ਆਸਣਾ ਤੇ ਸਾਰਿਆਂ ਨੇ ਸੁਖ ਲਿਆ ਹੈ
ਰਾਤ ਉੱਠੇ ਤਿਆਰੀ ਕਰਵਾਈ
ਅਗਲੇ ਦਿਨ ਸੁਬਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਨੇ ਉੱਠ ਕੇ ਫਿਰ ਚਾਲੇ ਦੀ ਤਿਆਰੀ ਕਰਵਾਈ ਹੈ
ਅਰੋਹਣ ਤੁਰਤ ਗੁਸਾਈ
ਤੁਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਲਿਆਂਦਾ ਸੇਵਾਦਾਰਾਂ ਨੇ ਸ਼ਿੰਗਾਰ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੋਏ ਹਨ
ਮਾਰ ਮਾਰ ਕੇ ਦੇਸ਼ ਮਜਾਰੇ ਚਲੇ ਤਾਂ ਕੋ ਇੱਛਾਦਾਰੇ
ਮਹਾਰਾਜ ਜੀ ਇੱਧਰ ਮਾਰਵਾੜ ਦਾ ਇਲਾਕਾ ਅੱਗੇ ਸ਼ੁਰੂ ਹੋ ਜਾਂਦਾ ਹੈ ਉਸ ਮਾਰਵਾੜ ਦੇ ਇਲਾਕੇ ਵੱਲ ਇੱਛਾ ਧਾਰਨ ਕਰਕੇ ਟੁਰੇ ਜਾ ਰਹੇ ਹਨ
ਰਾਮ ਝੋਲੜੀ ਉਤਰੇ ਜਾਏ
ਚਲਦਿਆਂ ਚਲਦਿਆਂ ਝੋਰੜ ਪਿੰਡ ਆਇਆ ਹੈ ਝੋਰੜ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਣ ਕੇ ਉਤਰੇ ਹਨ
ਦੁਪਹਿਰਾ ਥੇਰੇ ਮਿਲਾਏ
ਦੁਪਹਿਰ ਦਾ ਸਮਾਂ ਤੇ ਦੁਪਹਿਰ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਕਵਲ ਪਿੰਡ ਤੋਂ ਚੱਲ ਕੇ ਮਹਾਰਾਜ ਜੀ ਝੋਰੜੀ ਉਤਰੇ ਹਨ ਤੇ ਝੋਰੜੀ ਪਿੰਡ ਦੇ ਵਿੱਚ ਆ ਕੇ ਮਹਾਰਾਜ ਜੀ ਨੇ ਦੁਪਹਿਰਾ ਕੱਟਿਆ ਹੈ।
ਕੋਸ ਅਸ਼ਟ ਦਸ ਪਹੁੰਚੇ ਜਾਏ ਚੰਡੀ ਗ੍ਰਾਮ ਸਿਵਰ ਕੀ ਤਮੈ।
ਇੱਥੋਂ ਮਹਾਰਾਜ ਜੀ ਨੇ ਦੁਪਹਿਰਾ ਕੱਟ ਕੇ ਫਿਰ ਚਾਲਾ ਪਾਇਆ, ਤਕਰੀਬਨ 18 ਕੋਹ ਦਾ ਪੈਂਡਾ ਤੈਅ ਕੀਤਾ। ਕੋਸ ਅਸ਼ਟ ਦਸ, 8 ਤੇ 10 ਦਾ ਮਤਲਬ ਹੈ 18। 18 ਕੋਹ ਪੈਂਡਾ ਮਹਾਰਾਜ ਜੀ ਨੇ ਤੈਅ ਕੀਤਾ ਹੈ ਔਰ ਚੱਲ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਝੰਡੇ ਪਿੰਡ ਵਿੱਚ ਆਏ ਹਨ। ਮਾਲਵੇ ਦੇ ਵਿੱਚ ਇਹ ਨਗਰ ਹੈ ਝੰਡਾ। ਝੰਡੇ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਆਪਣਾ ਡੇਰਾ ਕੀਤਾ ਹੈ।
ਸ਼ਰਮਤ ਭਏ ਨਰ ਨਿਸਾਬ ਬਿਤਾਈ।
ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦੇ ਸਾਥੀ ਸਾਰੇ ਥੱਕ ਗਏ ਸਨ। ਅੱਜ ਲੰਮਾ ਪੈਂਡਾ ਤੈਅ ਕੀਤਾ ਹੈ, 18 ਕੋਹ ਥੋੜਾ ਨਹੀਂ ਹੁੰਦਾ, 18 ਕੋਹ ਚੱਲ ਕੇ ਆਏ ਨੇ। ਇਸ ਕਰਕੇ ਰਾਹ ਪੈਂਡੇ ਦੀ ਥਕਾਵਟ ਸਾਰਿਆਂ ਨੇ ਦੂਰ ਕੀਤੀ ਹੈ, ਮਹਾਰਾਜ ਜੀ ਵੀ ਆਰਾਮ ਕੀਤਾ ਹੈ।
ਪ੍ਰਾਚੀ ਦਿਸ਼ਾ ਭਈ ਔਰ ਨਾਏ।
ਔਰ ਅਗਲਾ ਦਿਨ ਚੜਿਆ, ਪ੍ਰਾਚੀ ਦਿਸ਼ਾ ਤੋਂ ਭਾਵ ਹੈ ਪੂਰਬ ਦਿਸ਼ਾ। ਪੂਰਬ ਦਿਸ਼ਾ ਦੇ ਵਿੱਚ ਲਾਲੀ ਹੋਈ ਭਾਵ ਸੂਰਜ ਉਦੇ ਹੋਇਆ ਹੈ।
ਰੰਗ ਤਰੰਗ ਨੈਂਚਨ ਕਰੇ।
ਘੋੜੇ ਤਿਆਰ ਕਰ ਲਏ, ਘੋੜਿਆਂ ਦੀਆਂ ਤੰਗਾਂ ਕੱਸੀਆਂ ਹਨ, ਕਾਠੀਆਂ ਪਾ ਕੇ ਘੋੜੇ ਸ਼ਿੰਗਾਰੇ ਨੇ ਤਿਆਰ ਕੀਤੇ ਨੇ, ਤਾਰੂ ਪਾਏ ਹਨ।
ਤਿਆਰ ਹੋਏ ਕਰ ਸਤਿਗੁਰ ਚਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਿਆਰ ਹੋ ਕੇ ਫਿਰ ਝੰਡੇ ਪਿੰਡ ਤੋਂ ਵੀ ਚਾਲਾ ਪਾ ਦਿੱਤਾ ਹੈ।
ਕੋਸ ਰੰਗ ਮਗ ਆਏ।
ਇੱਥੋਂ ਮਹਾਰਾਜ ਜੀ ਚੱਲ ਕੇ ਦਵਾਦਾਸ 12 ਕੋਹ ਚੱਲ ਕੇ ਆਏ ਹਨ।
ਸਰਸਾ ਗ੍ਰਾਮ ਤਾਂ ਦਰਸਾਏ।
12 ਕੋਹ ਦਾ ਪੈਂਡਾ ਤੈਅ ਕਰਕੇ ਆਏ ਤੇ ਸਰਸਾ ਪਿੰਡ ਆਇਆ ਸਿਰਸਾ। ਸਿਰਸੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਤਰੇ ਹਨ।
ਦਲ ਸਮੇਤ ਪ੍ਰਭ ਕੀ ਡੇਰਾ।
ਆਪਣੇ ਸਾਰੇ ਦਲ ਸਮੇਤ, ਆਪਣੀਆਂ ਸਾਰੀਆਂ ਫੌਜਾਂ ਸਮੇਤ ਸਿਰਸੇ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਉਤਾਰਾ ਕੀਤਾ ਹੈ।
ਸਕਲ ਬਹੀਰ ਆਏ ਤੇ ਸਬੀਰਾ।
ਸਤਿਗੁਰਾਂ ਦਾ ਸਾਰਾ ਬਹੀਰ, ਮਹਾਰਾਜ ਜੀ ਦੀਆਂ ਸਾਰੀਆਂ ਫੌਜਾਂ, ਉਹ ਵੀ ਪਿੱਛੋਂ ਪਿੱਛੋਂ ਆਪ ਪਹੁੰਚੀਆਂ ਨੇ, ਸਤਿਗੁਰੂ ਜੀ ਪਹਿਲਾਂ ਪਹੁੰਚੇ ਹਨ।
ਪਰਮ ਸਿੰਘ ਅਲ ਧਰਮ ਸਿੰਘ ਜੋਏ ਰੂਪੇ ਕੇ ਚਲ ਆਏ ਪ੍ਰਾਤ ਦੋਏ।
ਪੁੱਤਰ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜਿਹੜੇ ਭਾਈ ਰੂਪੇ ਦੀ ਅੰਸ਼ ਵੰਸ਼ ਵਿੱਚੋਂ ਨੇ, ਉਹ ਵੀ ਸਤਿਗੁਰਾਂ ਦੇ ਨਾਲ ਨਾਲ ਚੱਲ ਕੇ ਆਏ ਨੇ। ਉਹ ਭਾਵਨਾ ਵਾਲੇ ਸਿੰਘ ਸਨ ਦੋਵੇਂ, ਪਰਮ ਸਿੰਘ ਤੇ ਧਰਮ ਸਿੰਘ। ਇਹ ਰੂਪੇ ਪਿੰਡ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਥੇ ਨਾਲ ਨਾਲ ਚੱਲ ਕੇ ਆਏ ਹਨ।
ਪ੍ਰਭ ਹਿਤ ਨਯੋ ਮੰਚ ਨਿਤ ਕਰੈ।
ਇਹ ਵੇਖੋ ਹੁਣ ਕਿਸ ਤਰ੍ਹਾਂ ਦੀ ਭਾਵਨਾ ਕਰਦੇ ਨੇ ਰੋਜ਼। ਸਤਿਗੁਰੂ ਜੀ ਨੇ ਜਿੱਥੇ ਉਤਾਰਾ ਕਰਨਾ ਹੁੰਦਾ ਹੈ, ਸਤਿਗੁਰਾਂ ਦੇ ਉਤਾਰਾ ਕਰਨ ਤੋਂ ਪਹਿਲਾਂ ਉੱਥੇ ਜਾ ਪਹੁੰਚਦੇ ਨੇ, ਔਰ ਮਹਾਰਾਜ ਜੀ ਨੇ ਜਿੱਥੇ ਆਰਾਮ ਕਰਨਾ ਹੁੰਦਾ ਇੱਕ ਵਧੀਆ ਨਵਾਂ ਪਲੰਘਾ ਰੋਜ਼ ਤਿਆਰ ਕਰਦੇ ਨੇ ਸਤਿਗੁਰਾਂ ਵਾਸਤੇ। ਇੱਕ ਨਵਾਂ ਪਲੰਘਾ ਰੋਜ਼, ਕਿਉਂਕਿ ਤਰਖਾਣ ਸਨ, ਲੱਕੜੀ ਦਾ ਕੰਮ ਵੀ ਕਰ ਲੈਂਦੇ ਸਨ, ਭਾਈ ਰੂਪੇ ਦੀ ਅੰਸ਼ ਮੰਸ਼ ਚੋਂ ਸਨ ਪਰਮ ਸਿੰਘ ਧਰਮ ਸਿੰਘ। ਜਦੋਂ ਵੀ ਮਹਾਰਾਜ ਜੀ ਨੇ ਕਿਤੇ ਉਤਾਰਾ ਕਰਨਾ ਹੁੰਦਾ ਸੀ, ਸਤਿਗੁਰਾਂ ਦੇ ਉਤਰਨ ਤੋਂ ਪਹਿਲਾਂ ਇਹਨਾਂ ਨੇ ਪਲੰਘਾ ਬਣਾ ਦੇਣਾ, ਬੜਾ ਸੋਹਣਾ ਪਲੰਘਾ ਤਿਆਰ ਕਰ ਲੈਣਾ ਮਹਾਰਾਜ ਜੀ ਵਾਸਤੇ।
ਤਿਆਰੀ ਇਹ ਤੂਰਨ ਸੋ ਕਰੈ ਬੁਨਕੈ ਪਾਏ ਪੰਚ ਪਾਏ ਬਨਾਵੈ।
ਔਰ ਬੜੀ ਛੇਤੀ ਨਾਲ ਤਿਆਰਾ ਕਰਕੇ ਮੰਜਾ ਬਣਾ ਕੇ ਉਹਨੂੰ ਬੁਣ ਵੀ ਲੈਂਦੇ ਨੇ, ਛੇਤੀ ਨਾਲ ਬੁਣ ਕੇ ਉਹਦੀ ਪੈਂਦ ਪਾ ਕੇ, ਦਾਮਣ ਆਦਿਕ ਜਿਹਨੂੰ ਵੀ ਕਹਿ ਦਿੰਦੇ ਨੇ, ਪੈਂਦ ਪਾ ਕੇ ਸਾਰਾ ਮੰਜਾ ਚੰਗੀ ਤਰ੍ਹਾਂ ਤਿਆਰ ਕਰ ਦਿੰਦੇ ਨੇ, ਜਿਹੜਾ ਸਤਿਗੁਰੂ ਜੀ ਨੂੰ ਪਸੰਦ ਆਵੇ।
ਇਸ ਮੈਂ ਗੁਰ ਕੇ ਤਰੇ ਦਸਾਵੈ।
ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਰਾਮ ਕਰਨ ਵਾਸਤੇ ਉਹੀ ਮੰਜਾ ਉਹੀ ਪਲੰਘਾ ਡਾਉਂਦੇ ਨੇ ਜਿਹੜਾ ਇਹ ਦਿਨੇ ਤਿਆਰ ਕਰਦੇ ਹਨ।
ਫਿਰ ਵੈ ਕਿਸੇ ਕੁ ਸਮੇਂ ਮੈਂ ਫੇਰ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੇ ਕੁਝ ਸਮਾਂ ਥਿਰ ਰਹਿ ਕੇ
ਪਚਾਵਾ ਉੱਚ ਬਡੇਰ
ਔਰ ਮਹਾਰਾਜ ਜੀ ਵਾਸਤੇ ਪਲੰਘਾ ਬਣਾਉਣ ਦੀ ਸੇਵਾ ਕਰਦੇ ਨੇ। ਇੱਦਾਂ ਸਿਰਸੇ ਪਿੰਡ ਚ ਮਹਾਰਾਜ ਜੀ ਉਤਰੇ ਨੇ ਤੇ ਉਤਰ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਨੇ ਇੱਕ ਪਚਾਵਾ ਵੇਖਿਆ। ਪਚਾਵਾ ਯਾਨੀ ਕਿ ਉੱਚਾ ਟਿੱਬਾ ਵੇਖਿਆ, ਆਵਾ ਲੱਗਾ ਹੋਇਆ।
ਇਸ ਪਲ ਚੜ ਡਲ ਸਿੰਘ ਹਕਾਰਾ ਆਓ ਦਿਖਾਵੇ ਦੇਸ਼ ਉਦਾਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰਸੇ ਪਿੰਡ ਦੇ ਵਿੱਚ ਉੱਚਾ ਟਿੱਬਾ ਸੀ, ਆਵੇ ਦਾ ਲੱਗਾ ਹੋਇਆ ਟਿੱਬਾ ਸੀ, ਉਹਦੇ ਤੇ ਮਹਾਰਾਜ ਜੀ ਉੱਤੇ ਚੜ ਗਏ ਤੇ ਭਾਈ ਡੱਲੇ ਨੂੰ ਆਵਾਜ਼ ਮਾਰੀ महाराज जी कह दे आओ भाई डल सिंह जी तुहानू यह सारा देश विखाइए दूर तक निगाह मार के साडे नाल वेखो कि किस तरह का देश है।
जो तुझको देनो इतराज
जिहड़ा देश है सारा यह तेनू असी राज देण वास्ते देना है सारे इलाके का राज तेरे कोल होना आ जा आ साडे कोल आ जा उपर चढ़ के तेनू ए सारा राज देना ए सारा देश साडे नाल उत्ते चढ़ के वेख लै
वधावन सकल समाज
तेरा सारा समाज वधावांगे तेरा राज भाग वधावांगे तेरी रियासत विच वाधा करांगे।
मुख मुर जाने तब उचारे जब चल है तब ले नियारे
जदों महाराज जी ने कहा ना डल सिंह आ उत्ते आवे ते चढ़ के आ जा तेनू देश विखाइए तेनू ए राज देना है सारा ते डल सिंह ने उस वक्त मुरझाए जे मूंह दे नाल सतगुरां नू जवाब दिता कहन लगा महाराज जी जदों चल के जावांगे उत्थे वेख ही लैणा महाराज हुण चढ़ के की तकना जदों जावांगे महाराज फिर वेख ही लवांगे।
टूट गयो धीरज जिसके राज
मन दा धीरज छुट चुका है हिरदे दा जेड़ा धीरज है ओह इहदे हिरदे विचों जा चुका है।
ओ सदन गन ग्राम वडेरा
घर दा मोह परिवार दा मोह पिछे पिंड दा मोह अपनी रियासत दा मोह ओ ममता भाई डल्ले दे मन दे विच जागी हुई है।
बोल प्रभ आन पलंग पर थिरे
महाराज जी ने वेख्या डल्ले दा मुंह मुरझाया नहीं आया तो सतगुरु जी वापस आ गए जेड़ा पलंगा भाई परम सिंह धर्म सिंह ने तैयार कीता है उदे ते आण के महाराज गुरु कलगीधर जी बैठे हन
और निकट सब बैठन करे
और जिन्ने सेवादार ने सारे आके महाराज जी दे कोल बैठे हन।
राम सिंह कर जोर उचारा
और राम सिंह भी सतगुरां दे नाल सी तो राम सिंह उस वेले हाथ जोड़ के महाराज सच्चे पातशाह जी नूं कहण लगा
ता फतेह सिंह इत धारा
कहण लगा महाराज जी मेरा भरा फतेह सिंह है ओ मेरे नाल आया है आप जी दे कोल चल के
की करो ए सदन सिधावे
महाराज जी कृपा करके खुशी बख्शो ते असी दोवें भरा जे तुहाडे नाल चले गए पिछे घर दा काम कार नहीं होना पिछे परिवार दा काम कार नहीं होना इस करके महाराज जी तुसी खुशी बख्शो ता जो मेरा भाई जेड़ा फतेह सिंह है ए वापस घर जाके परिवार दी जिम्मेवारी संभाल लवे
सकल कार पाछे निभावे
पिछे घर दे जिन्ने काम ने ओ जाके ए निभा लवेगा सारे काम ए जाके कर लवेगा।
सुन गुर कयो हमो सब छाने जाने
महाराज सुन के कलगीधर जी बोले कहंदे राम सिंह तुहाडे मन दी सारी असी चंगी तरह जानदे हां
बानी तो भविख तो छल साने
महाराज जी कहंदे जेड़ी गल तू कह रहे हैं छल दे सहत कह रहे हैं ए असी चंगी तरह जानदे हां
फतेह सिंह को जान न दे
असी फतेह सिंह नू जी जान देना महाराज जी कहंदे ना असी फतेह सिंह नू जान देना है
नहीं आप भी संग सिदे
तू कला फतेह सिंह नू थोड़ी भेजना चाहना महाराज कहंदे असी जानदे आ राम सिंह कि फतेह सिंह नू भेज के तू आप भी नाल निकलना चाहना तुहाडा ये छल तुहाडा ये कपट असी चंगी तरह समझदे आ चंगी तरह जानदे आ तू कला फतेह सिंह नू नहीं भेजना चाहता आप भी नाल जाना चाहता है।
हम क्या कह भेज दियो पाछे
महाराज जी कहंदे असी केड़ा रोकिया भेज दे फतेह सिंह नू जे भेजना पिछे ते वापस भेज दे
करै कपट तुझे होए ना छे
एदां दा कपट जेड़ा राम सिंह तू कर रहा ना ए तुहाडे वास्ते चंगा नहीं है एदां दा छल करना एदां दा कपट करना तुहाडे वास्ते चंगा नहीं है।
सब जी नैर सिरदा करी जै
राम सिंह बोलिया कहन लगा सतगुरु जी एदां गुस्सा ना करो तुसी साडे प्रति इस तरह दा महाराज जी अपने मन विच गुस्सा ना करो रोस ना करो
इन्नर सदन ही निभई जाए
महाराज तुहानू पता ही है भी घरां दे काम बंदियां बिना नहीं हुंदे ते कोई ना कोई बंदा तो घर विच चाहिदा है ना घर दा काम कार करन वास्ते
इनका फतेह सिंह को मोरा काचे लोकन धीरज छोरा
एदां कह के राम सिंह ने सतगुरां नू अपने भरा फतेह सिंह नू पिछे मोड़ दिता फतेह सिंह नू आख्या भी तू चल ते मैं भी दाल आके निकल के आवांगा ਫਤਿਹ ਸਿੰਘ ਨੂੰ ਪਿੱਛੇ ਮੋੜ ਦਿੱਤਾ। ਏਦਾਂ ਇਹਨਾਂ ਕੱਚੇ ਲੋਕਾਂ ਨੇ, ਕੱਚੇ ਹਿਰਦੇ ਵਾਲਿਆਂ ਨੇ ਆਪਣਾ ਧੀਰਜ ਛੱਡ ਦਿੱਤਾ, ਆਪਣਾ ਵਿਸ਼ਵਾਸ ਤੇ ਭਰੋਸਾ ਤਿਆਗ ਦਿੱਤਾ।
ਖਾਨ ਪਾਨ ਕਰ ਦਿਵਸ ਬਿਤਾਇਓ,
ਇਹਦਾ ਖਾਨ ਪਾਨ ਕਰਕੇ ਮਹਾਰਾਜ ਜੀ ਨੇ ਦਿਨ ਸਿਰਸੇ ਵਿੱਚ ਬਤੀਤ ਕੀਤਾ ਹੈ।
ਸਮੇਂ ਤਿਮਰ ਗਨ ਚਾਇਓ,
ਸੰਧਿਆ ਦਾ ਸਮਾਂ ਹੋਇਆ, ਰਾਤ ਦਾ ਸ਼ਾਮ ਦਾ ਸਮਾਂ ਹੋਇਆ, ਤੋ ਹਨੇਰਾ ਛਾ ਗਿਆ ਸਾਰੇ ਪਾਸੇ।
ਡਲ ਸਿੰਘ ਕੰਗਣ ਦੋਨੋਂ ਉਤਾਰੇ,
ਡਲ ਸਿੰਘ ਨੇ ਆਪਣੇ ਦੋਵੇਂ ਕੰਗਣ ਆਪਣੇ ਹੱਥਾਂ ਵਿੱਚੋਂ ਲਾਏ ਹਨ।
ਤਕੜਾਈ ਗੁਲ ਟਿਗ ਧਰੇ,
ਤਕੜਾਈ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰੱਖ ਦਿੱਤੇ ਦੋਵੇਂ ਕੰਗਣ।
ਸੁੰਦਰ ਖੰਡਾ ਦਿਓ ਟਿਕਾਏ,
ਜਿਹੜਾ ਸੋਹਣਾ ਖੰਡਾ ਸੀ ਇਹਦੇ ਪਾਸ, ਉਹ ਖੰਡਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰੱਖ ਦਿੱਤਾ।
ਆਹੀ ਸੰਗ ਮੰਚ ਕੇ ਲਾਏ,
ਉਹ ਜਿਹੜਾ ਖੰਡਾ ਸੀ ਮਹਾਰਾਜ ਜੀ ਦੇ ਪਲੰਘੇ ਦੇ ਨਾਲ, ਜਿਹੜਾ ਮੰਚ ਹੈ ਪਲੰਘਾ, ਪਲੰਘੇ ਦੇ ਪਾਵੇ ਦੇ ਨਾਲ ਅੜਾ ਦਿੱਤਾ ਹੈ।
ਨਿਸ਼ਚਾ ਭਈ ਅਧਿਕੇ ਅੰਧਕਾਰਾ,
ਜਦੋਂ ਰਾਤ ਹੋ ਗਈ ਤੇ ਬਹੁਤ ਜ਼ਿਆਦਾ ਅੰਧਕਾਰ ਹਨੇਰਾ ਹੋ ਗਿਆ।
ਇਸ ਭਜਨ ਕੋ ਕੀਨਸ ਤਿਆਰਾ,
ਔਰ ਡੱਲੇ ਨੇ ਰਾਤ ਨੂੰ ਭੱਜਣ ਦੀ ਤਿਆਰੀ ਕਰ ਲਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗ ਪਏ, ਵਾਹਵਾ ਰਾਤ ਪੈ ਗਈ, ਕਹਿੰਦਾ ਜੀ ਮੈਂ ਪਹਿਰੇ ਤੇ ਖਲੋਵਾਂਗਾ, ਤੇ ਪਹਿਰੇ ਦੇ ਖਲੋਣ ਦੇ ਬਹਾਨੇ ਬਾਹਰ ਖਲੋ ਗਿਆ, ਆਪਣੇ ਕੰਗਣ ਵੀ ਲਾਹ ਕੇ ਸਤਿਗੁਰਾਂ ਕੋਲ ਰੱਖ ਦਿੱਤੇ, ਖੰਡਾ ਵੀ ਲਾਹ ਕੇ ਰੱਖ ਦਿੱਤਾ, ਵੀ ਇਹ ਦੱਸਣ ਵਾਸਤੇ ਕਿ ਮੈਂ ਇੱਥੇ ਹੀ ਆ ਚੱਲਿਆ ਜੀ ਕਿਤੇ, ਗੁਰੂ ਸਾਹਿਬ ਨੂੰ ਯਕੀਨ ਦਵਾਉਣ ਲਈ। ਪਰ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਭੱਜਣ ਦੀ ਤਿਆਰੀ ਭਾਈ ਡੱਲ ਸਿੰਘ ਨੇ ਕਰ ਲਈ।
ਗੁਰਦੇਰੇ ਕੀ ਕਰੀ ਪ੍ਰਦਰਸ਼ਨ,
ਫਿਰ ਵੀ ਡੱਲ ਸਿੰਘ ਭਾਵਨਾ ਤਾਂ ਰੱਖਦਾ ਹੀ ਸੀ ਨਾ, ਘਰ ਦਾ ਮੋਹ ਸੀ, ਮਮਤਾ ਸੀ, ਨਾਲ ਨੀ ਸੀ ਜਾ ਸਕਦਾ। ਤੋ ਕਹਿੰਦੇ ਸਤਿਗੁਰਾਂ ਦਾ ਜਿਹੜਾ ਮਹਾਰਾਜ ਜੀ ਦਾ ਆਸਣ ਹੈ ਨਾ, ਜਿੱਥੇ ਲੱਗਾ ਹੋਇਆ ਡੇਰਾ, ਉਹ ਚਾਰੇ ਪਾਸੇ ਫਿਰ ਕੇ ਡੱਲੇ ਨੇ ਪਰਿਕਰਮਾ ਕੀਤੀ ਬੜੇ ਪਿਆਰ ਨਾਲ ਕਿ ਸਤਿਗੁਰਾਂ ਦਾ ਸਥਾਨ ਹੈ।
ਦੋਏ ਬਾਰ ਫਿਰ ਨੀਠੀ ਵਿਚੱਛਣ,
ਦੋ ਵਾਰੀ ਚਾਰੇ ਪਾਸੇ ਫਿਰ ਕੇ ਨੇ ਬੜੇ ਪਿਆਰ ਨਾਲ ਪਰਿਕਰਮਾ ਕੀਤੀ, ਮਹਾਰਾਜ ਜੀ ਦੇ ਦਰਬਾਰ ਦੀ, ਸਤਿਗੁਰਾਂ ਦੇ ਡੇਰੇ ਦੀ ਪਰਿਕਰਮਾ ਕੀਤੀ ਹੈ।
ਹੁਣ ਫਿਰ ਬੇਕੀ ਧੀਰ ਨਾ ਰਹੇ, ਨਮੋ ਕਰੀ ਕਰ ਜੋਰੇ ਤੇ।
ਫਿਰ ਜਦੋਂ ਦੋ ਕੁ ਪਰਿਕਰਮਾ ਕਰ ਲਈਆਂ ਨਾ ਚਾਰੇ ਪਾਸੇ ਫਿਰ ਕੇ ਪਹਿਰੇ ਦੇ ਨਾਂ ਤੇ, ਫਿਰ ਤੀਜੀ ਪਰਿਕਰਮਾ ਕਰਨ ਵਾਸਤੇ ਹੌਸਲਾ ਨਹੀਂ ਪਿਆ ਇਹਦੇ ਮਨ ਚ, ਕਹਿੰਦਾ ਹੁਣ ਤਾਂ ਸਮਾਂ, ਹੁਣ ਨਿਕਲ ਚੱਲਾਂ ਇੱਥੋਂ, ਹੁਣ ਚਾਲਾ ਪਾ ਦਿਆਂ, ਘਰ ਕਈ ਦਿਨ ਹੋ ਗਏ ਨੇ ਘਰੋਂ ਨਿਕਲਿਆਂ ਨੂੰ, ਤੇ ਕਿੰਨੇ ਦਿਨ ਹੋ ਗਏ ਨੇ ਇੱਥੇ ਸਤਿਗੁਰਾਂ ਦੇ ਨਾਲ ਆਇਆਂ ਨੂੰ, ਅੱਗੇ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗ ਜਾਏ, ਤੇ ਘਰ ਵੀ ਜਾ ਕੇ ਸੰਭਾਲਣਾ, ਆਪਣੀ ਰਿਆਸਤ ਸੰਭਾਲਣੀ ਹੈ, ਭਾਈਚਾਰਾ ਸੰਭਾਲਣਾ, ਖਬਰੇ ਉਹਨਾਂ ਦਾ ਕੀ ਹਾਲ ਹੋਵੇਗਾ ਮੇਰੇ ਪਿੱਛੋਂ। ਏਦਾਂ ਭਾਈ ਡੱਲ ਸਿੰਘ ਨੇ ਤੀਸਰੀ ਪਰਿਕਰਮਾ ਕਰਨ ਦਾ ਹੌਸਲਾ ਨਹੀਂ ਕੀਤਾ ਤੇ ਤਿਆਰੀ ਕਰ ਲਈ ਚੱਲਣ ਵਾਸਤੇ।
ਘਰ ਬਾਰੀ ਦਰਬਾਰੀ ਦੌਣ,
ਇਹਦੇ ਨਾਲ ਗੁਰੂ ਸਾਹਿਬ ਦੇ ਜਿਹੜੇ ਦੋ ਦੀਵਾਨ ਸਨ, ਕਰਬਾਰੀ ਸਿੰਘ ਤੇ ਦਰਬਾਰੀ ਸਿੰਘ, ਇਹ ਜਿਹੜੇ ਦੋ ਦੀਵਾਨ ਸਨ ਮਹਾਰਾਜ ਜੀ ਦੇ, ਇਹ ਵੀ ਡੱਲੇ ਦੇ ਨਾਲ ਹੀ ਆਏ ਸਨ।
ਜੜ ਕਰ ਭਾਜ ਟਿਓ ਥਲ ਤੋਂ,
ਉਹ ਜਿਹੜੇ ਕਰਭਾਰੀ ਸਿੰਘ ਤੇ ਦਰਬਾਰੀ ਸਿੰਘ ਸਨ, ਉਹ ਵੀ ਨਾਲ ਚੜ ਕੇ ਚੱਲ ਪਏ, ਉਹ ਵੀ ਡੱਲੇ ਦੇ ਨਾਲ ਨਾਲ ਹੀ ਪਿੱਛੇ ਵਾਪਸ ਚੜ ਕੇ ਮੁੜ ਪਏ।
ਬਿਰਾੜ ਬਹੁਤ ਹਟ ਆਏ,
ਏਦਾਂ ਡੱਲਾ ਕੱਲਾ ਨਹੀਂ ਗਿਆ, ਜਿਹੜੇ ਡੱਲੇ ਦੇ ਨਾਲ ਹੋਰ ਇਹਦੇ ਕਈ ਭਰਾ ਗਏ ਸਨ ਬਿਰਾੜ, ਉਹ ਵੀ ਨਾਲ ਕਈ ਮੁੜ ਕੇ ਵਾਪਸ ਮੁੜੇ ਹਨ।
ਇੱਕ ਸੋਢੀ ਕੋ ਵੀ ਸੰਗ ਲਿਆਏ,
ਇੱਕ ਸੋਢੀ ਸੀ ਸਤਿਗੁਰਾਂ ਦੇ ਨਾਲ, ਉਹਨੂੰ ਵੀ ਇਹਨਾਂ ਨੇ ਆਪਣੇ ਨਾਲ ਲਿਆ, ਕਹਿੰਦੇ ਤੂੰ ਇੱਥੇ ਕੀ ਕਰੇਗਾ ਗੁਰੂ ਜੀ ਦੇ ਕੋਲ, ਚੱਲ ਤੂੰ ਵੀ ਸਾਡੇ ਨਾਲ।
ਜਾਮ ਜਾਮਨੀ ਤੇ ਪ੍ਰਭ ਜਾਗੇ,
ਸੋਢੀ ਨੂੰ ਵੀ ਨਾਲ ਲੈ ਲਿਆ ਤੇ ਚਲੇ ਗਏ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੋਚ ਇਸ਼ਨਾਨ ਕਰਨ ਕੋ ਲਾਗੇ,
ਮਹਾਰਾਜ ਜੀ ਸੋਚ ਇਸ਼ਨਾਨ ਕਰਨ ਲੱਗੇ ਹਨ।
ਚਾਰ ਘੜੀ ਕੇ ਅੰਮ੍ਰਿਤ ਵੇਲੇ, ਬਸਤਰ ਸ਼ਸਤਰ ਪੈਰੇ ਸਭ ਲੈ ਲੇ।
ਜਦੋਂ ਚਾਰ ਕ ਘੜੀਆਂ ਅੰਮ੍ਰਿਤ ਵੇਲਾ ਬਾਕੀ ਰਹਿ ਗਿਆ ਤੇ ਸੋਹਣੇ ਬਸਤਰ ਸ਼ਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਬਹੁਤ ਕਹਿਓ ਡੱਲ ਸਿੰਘ ਕੋ ਲਿਆਵੋ,
ਤਿਆਰ ਪਰ ਤਿਆਰ ਹੋ ਕੇ ਮਹਾਰਾਜ ਜੀ ਬੈਠ ਗਏ ਤੇ ਹੁਕਮ ਕੀਤਾ, ਜਾਓ ਭਾਈ ਡੱਲ ਸਿੰਘ ਨੂੰ ਸੱਦ ਕੇ ਲਿਆਓ। महाराज जी कहते भाई डल सिंह नू बुला के लियाओ
बैठे जाए सुनाओ
उनू कहो भी आज साडे कोल आके बैठे उनू जाके सुना दियो रोज जगह मंगदा सी साडे कोल भी महाराज मैनू जगह दे दियो अपने कोल कहते बुलाओ डल सिंह नू उनू आज जगह दे दिए अपने कोल बिठाउण दी
डल मैं रहे बिनवा एक
खालसा जी डल दे विच ही महाराज जी दी फौज दे विच ही एक बेनवा फकीर भी रहिंदा सी ये बेनवे फकीर हुंदे ने मस्त मौले हुंदे ने ते जिवें सुथरे शाहियां दी बिरती हुंदी है इदां इन्हां बेनवे फकीरां दी बिरती हुंदी है एक बेनवा फकीर महाराज जी दे दल दे विच नाल नाल रहिंदा सी मुसलमान फकीर है
इत दर्शन के जल्द विवेक
सतगुरां दे दर्शन करन दी कांखा रख के महाराज जी दे नाल नाल ही रहिंदा सी जिथे सतगुरु जी जांदे सी नाल नाल महाराज जी दे जांदा सी
देत प्रदक्षिणा जब भज गयो नीकी रीत निहारत भयो
जदों भाई डल सिंह यानी कि भाई डल्ला जदों परिक्रमा करके सतगुरां दे डेरे दी दौड़िया सी ना उदों बेनवे फकीर ने राती वेख लिया सी उह जागदा सी उस वेले जाग रहा सी उहने वेख लिया डल्ले नूं भजदे होए नूं
तीन गुर सनमुख गिरा उचारे
ओ बेनवा फकीर महाराज जी दे कोल आया सनमुख आके महाराज जी नू कहन लगा
कित दरबारी कित करबारी
महाराज जी कहंदे किथे दरबारी भाई ओ जेड़ा बेनवा फकीर सी सतगुरां नू कहन लगा महाराज जी किथे दरबारी ते किथे करबारी
डल्ला का निमल्ला मल्ला रेओ संग अल्लाह ही अल्लाह
कहंदे डल्ला किथे है जेड़ा मल्ला ने मल्ला दा भाव है कि अपनियां सारियां फौजां दे सहत नजर नहीं आउंदा वीरां दे सहत नजर नहीं आउंदा हुण केवल नाल अल्लाह ही अल्लाह है
कहंदे कपटी बेख कुडाले
कहंदे कपटी सिख दे जिन्हां ने केवल बाहर दा भेख सिखां वाला धारण कीता है
अंत समय निभै नै नाले
अंत वेले नाल नहीं निभण वाले ए नाल निभण वालियां विचों नहीं हन
त्यों ही डल्ला कोल कुचला रहो एक अल्लाह ही अल्लाह
महाराज जी कहंदे एदां ही है डल्ला भी कूड़ा ही निकलिया भेखी निकलिया ना फिर जेड़ा कूड़ कुचला है हुण नाल एक अल्लाह ही अल्लाह है एक अल्लाह ही अल्लाह है बेनवा महाराज जी ने आख्या ना डल्ला ना मल्ला कौन है बार ते बेनवा फकीर कहदा ना डल्ला ना मल्ला एक गुरु ही कल्ला ते महाराज सच्ची पातशाह कहदे गुरु क्यों कल्ला गुरु नाल अल्लाह ही अल्लाह गुरु क्यों कल्ला गुरु नाल अल्लाह ही अल्लाह महाराज सच्ची पातशाह जी कहंदे डल्ला भी कूड़ ही निकलिया गुरु दे नाल हुण अल्लाह ही अल्लाह है
निभै कूड़ न सच अगारे
महाराज जी कहंदे जेड़ा कूड़ है ए नहीं निभदा अगे ता सच ही निभदा है
फसे मोह सुत बंद पनारे
महाराज जी कहंदे अपने मोह दे विच घर वाली दे पुत्रां दे परिवारां दे मोह विच फसे होए हन
भागे ओ डल्ला ताओ ना चल्ला संग रहो अल्लाह ही अल्लाह
महाराज जी कहंदे डल्ला भज गया साडा ताओ नहीं चल सकिया साडे नाल हुण अल्लाह ही अल्लाह एक खुदा ही खुदा परमेश्वर ही है परमेश्वर
गुर कहे सुन गुर कहे जाहो वे डल्ला आपे भाग्यो उर तरथला
पीर ने बचन कहे ते महाराज जी भी बोले कहंदे सुन वे डल्या जा तू आपे भाग्यो उर थरथला अपने हिरदे विच थरथली भाव धारण करके भाव डावा डोल होके तू आप ही भज गया है
सदा थल तीर
तू तो मंगदा सी के गुरु साहब मैनू अपने जगह दे दियो चरना विच साडे कोल जगह रोज मंगदा सी
परी तेरे पर पीर
की हो गया डल्या अज तेनू अज जगह देन लगे सी ते भज गया तू आपे ही हुण तई मंगदा सी अज जगह देन लगे आ ते आपे ही भज गया तेरे ते इहो जी केड़ी भीड़ पै गई ਕਿਹੜਾ ਇਹੋ ਜਿਹਾ ਔਖਾ ਸਮਾਂ ਪੈ ਗਿਆ ਡੱਲਿਆ ਕਿ ਤੈਨੂੰ ਸਾਡਾ ਸਾਥ ਛੱਡ ਕੇ ਭੱਜਣਾ ਪਿਆ?
ਇੱਕ ਦਿਸ਼ ਦੇਖਤ ਪ੍ਰਭੂ ਉਚਾਰਾ,
ਇੱਕ ਪਾਸੇ ਵੇਖ ਕੇ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ,
ਤੇ ਕੌਣ ਸੇ ਕੀਤ ਤਿਆਰਾ।
ਮਹਾਰਾਜ ਜੀ ਕਹਿੰਦੇ ਭਾਈ ਕੌਣ ਕੌਣ ਹੈ, ਇੱਧਰ ਕਿਸ ਨੇ ਤਿਆਰੀ ਕੀਤੀ ਹੋਈ ਹੈ? ਇੱਕ ਪਾਸੇ ਮਹਾਰਾਜ ਜੀ ਨੇ ਵੇਖਿਆ ਵੀ ਇੱਧਰ ਕੌਣ ਖੜਾ ਹੈ।
ਸਿੰਘ ਮਜਾ ਲਿਆ ਫੀਮੀ ਏਕ, ਸੁਣ ਬੋਲਿਓ ਸੰਗ ਜਲਦ ਵਿਵੇਕ।
ਮਹਾਰਾਜ ਜੀ ਨੇ ਵੇਖਿਆ ਨਾ ਵੀ ਡੱਲਾ ਚਲਾ ਗਿਆ। ਇੱਕ ਪਾਸੇ ਮਹਾਰਾਜ ਜੀ ਨੇ ਆਖਿਆ ਵੀ ਇੱਧਰ ਕੌਣ ਖੜਾ? ਹਨੇਰਾ ਸੀ ਨਾ ਰਾਤ ਦਾ, ਤੇ ਮਾਝੇ ਦਾ ਇੱਕ ਸਿੱਖ ਸੀ, ਪਰ ਹੈ ਸੀ ਉਹ ਅਫੀਮੀ, ਅਫੀਮ ਖਾਣ ਵਾਲਾ, ਤੇ ਉਹ ਨਸ਼ੇੜੀ ਸੀ, ਰਹਿੰਦਾ ਸਤਿਗੁਰਾਂ ਦੇ ਨਾਲ ਸੀ। ਉਹ ਖੜਾ ਸੀ ਮਹਾਰਾਜ ਜੀ ਦੇ ਨੇੜੇ।
ਸੁਣ ਬੋਲਿਓ ਸੰਗ ਜਲਦ ਵਿਵੇਕ,
ਉਹ ਬੋਲਿਆ ਮਹਾਰਾਜ ਸੱਚੀ ਪਾਤਸ਼ਾਹ ਨੂੰ, ਕਹਿਣ ਲੱਗਾ
ਸਭ ਮਲਵਈ ਭੱਜ ਕੇ ਗਏ।
ਕਹਿਣ ਲੱਗਾ ਮਹਾਰਾਜ ਮਲਵਈ ਭੱਜ ਗਏ ਨੇ ਸਾਰੇ। ਉਹ ਮਜੈਲ ਸੀ ਨਾ, ਤੇ ਮਾਝੇ ਮਲਵਈਆਂ ਦੀ ਓਦਾਂ ਹੀ ਆਪਸ ਵਿੱਚ ਖੜਕਦੀ ਹੈ। ਉਹ ਕਹਿਣ ਲੱਗਾ ਜੀ ਮਲਵਈ ਤਾਂ ਮਹਾਰਾਜ ਸਾਰੇ ਨੱਠ ਗਏ ਨੇ, ਦੌੜ ਗਏ ਨੇ,
ਮਾਝੇ ਕੇ ਮਾਰੇ ਥਿਰ ਥੇ।
ਮਹਾਰਾਜ ਜਿਹੜੇ ਮਾਝੇ ਦੇ ਮਜੈਲ ਮਾੜੇ ਨੇ ਉਹ ਰਹਿ ਗਏ ਨੇ, ਜਿਹੜੇ ਮਾਝੇ ਦੇ ਮਾੜੇ ਜੇ ਮਜੈਲ ਨੇ ਮੇਰੇ ਵਰਗੇ ਅਫੀਮ ਚੀਜ਼ੇ ਵਰਗੇ, ਮਹਾਰਾਜ ਉਹ ਰਹਿ ਗਏ ਹਨ।
ਕਹਿਓ ਗੁਰੂ ਮਜੈਲ ਨੇ ਮਾੜੇ?
ਮਹਾਰਾਜ ਜੀ ਕਹਿੰਦੇ, ਸਤਿਗੁਰੂ ਜੀ ਕਹਿੰਦੇ ਨਾ ਬਈ ਮਜੈਲ ਕਿਉਂ ਮਾੜੇ ਨੇ, ਮਜੈਲ ਮਾੜੇ ਨਹੀਂ,
ਦੇਸ਼ ਮਾਲਵੇ ਕੇ ਹੋਏ ਲਾੜੇ।
ਇਹ ਤਾਂ ਮਾਲਵੇ ਦੇ ਦੇਸ਼ ਦੇ ਮਲਵਈਆਂ ਦੇ ਲਾੜੇ ਹੋਣਗੇ, ਇਹ ਕਿਉਂ ਮਾੜੇ ਨੇ ਮਾਝੇ ਦੇ? ਇਹ ਦਸਵੇਂ ਪਾਤਸ਼ਾਹ ਦੇ ਬਚਨ ਬੜੇ ਫਲੀਭੂਤ ਵੀ ਹੋਏ। ਬਹੁਤ ਸਾਰੇ ਮਾਝੇ ਦੇ ਸਿੰਘ ਜਿਹੜੇ ਨੇ ਉਹ ਮਾਲਵੇ ਦੇ ਇਲਾਕੇ ਚ ਵਿਆਹੇ ਹੋਏ ਨੇ। ਇਹ ਕੋਈ ਸਰਾਪ ਨਹੀਂ ਸੀ ਦਿੱਤਾ ਮਹਾਰਾਜ ਜੀ ਨੇ, ਇਹ ਮਹਾਰਾਜ ਜੀ ਨੇ ਸਾਂਝ ਪਾਈ ਸੀ ਕਿ ਮਾਝੇ ਤੇ ਮਾਲਵੇ ਦੀ ਆਪਸ ਵਿੱਚ ਸਾਂਝ ਬਣੀ ਰਹੇ, ਧੜੇ ਬੰਦੀਆਂ ਨਾ ਬਣਨ, ਕਿਤੇ ਆਪੋ ਵਿੱਚ ਇਹ ਧੜੇ ਬੰਦੀਆਂ ਬਣਾ ਲੈਣ ਵੀ ਅਸੀਂ ਮਜਾਇਲ ਆ, ਤੁਸੀਂ ਮਲਵਈ ਹੋ, ਤੁਸੀਂ ਦੁਆਬੀਏ ਹੋ, ਸਾਰਿਆਂ ਦੀ ਆਪਸੀ ਸਾਂਝ ਬਣਾਉਣ ਵਾਸਤੇ ਮਹਾਰਾਜ ਜੀ ਕਹਿੰਦੇ ਮਾੜੇ ਮਾਝੇ ਦੇ ਮਾੜੇ ਕਿਉਂ, ਇਹ ਤਾਂ ਮਾਲਵੇ ਦੇ ਲਾੜੇ ਹਨ।
ਔਰ ਚੜਨ ਤਿਆਰੀ ਕਰਵਾਏ,
ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਔਰ ਇਹ ਬਚਨ ਕਰਕੇ ਹੁਕਮ ਕੀਤਾ ਵੀ ਤਿਆਰੀ ਕਰੋ, ਇੱਥੋਂ ਅੱਗੇ ਚਾਲਾ ਪਾਈਏ।
ਲੀਨ ਪਾਏ ਹੈ ਲੀਨ ਮਨਵਾਏ,
ਮਹਾਰਾਜ ਜੀ ਦੇ ਘੋੜੇ ਤੇ ਕਾਠੀ ਪਾ ਕੇ ਸੇਵਾਦਾਰ ਘੋੜਾ ਲੈ ਆਇਆ।
ਕੁਸ ਦੁਆਦਿਸ਼ ਕੀ ਡੇਰਾ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਤਕਰੀਬਨ ਦੁਆ ਦੋਸ ਦਸ ਯਾਨੀ ਕਿ 12 ਕੋ ਪੈਂਡਾ ਹੋਰ ਇੱਥੋਂ ਤੈਅ ਕੀਤਾ।
ਨੋਹਰ ਨਗਰ ਬਸੈ ਬਹੁ ਤੇਰਾ,
ਮਹਾਰਾਜ ਜੀ ਨੋਹਰ ਨਗਰ ਵਿੱਚ ਆ ਗਏ। ਨੋਹਰ ਨਗਰ ਜਿਹੜਾ ਬੜਾ ਵੱਡਾ ਨਗਰ ਵਸਦਾ ਸੀ ਉਸ ਸਮੇਂ, ਬੜਾ ਵਿਸ਼ਾਲ ਨਗਰ ਵਸਦਾ ਨੋਹਰ, ਇੱਥੇ ਮਹਾਰਾਜ ਜੀ ਚੱਲ ਕੇ ਆਏ ਨੇ ਸਰਸੇ ਤੋਂ।
ਸੈਨਾ ਸਹਿਤ ਵਹੀਰ ਮਿਸਾਲਾ,
ਮਹਾਰਾਜ ਜੀ ਦੀ ਸੈਨਾ ਸਹਿਤ ਜਿੰਨਾ ਮਹਾਰਾਜ ਜੀ ਦਾ ਵਹੀਰ ਹੈ ਸਾਰਾ ਪਹੁੰਚਿਆ ਹੈ।
ਆਨ ਸਿਵਰ ਸਭੋ ਤੈ ਘਾਲਾ,
ਸਭ ਨੇ ਨੋਹਰ ਪਿੰਡ ਦੇ ਵਿੱਚ ਆ ਕੇ ਸਤਿਗੁਰਾਂ ਦੇ ਕੋਲ ਡੇਰਾ ਕੀਤਾ ਹੈ।
ਸਤਿਗੁਰ ਬੈਠੇ ਸਹਿਜ ਸੁਭਾਏ,
ਮਹਾਰਾਜ ਜੀ ਸਹਿਜ ਸੁਭਾਏ ਕਲਗੀਧਰ ਪਾਤਸ਼ਾਹ ਜੀ ਬੈਠੇ ਸਨ।
ਇੱਕ ਸਿੰਘਪੁਰ ਵਿੱਚ ਬਿਠਾਏ,
ਇੱਕ ਸਿੰਘ ਨੂੰ ਮਹਾਰਾਜ ਜੀ ਨੇ ਨੌਰ ਪਿੰਡ ਦੇ ਵਿੱਚ ਭੇਜਿਆ।
ਕਿਸ਼ਨ ਲਾਲ ਦਿਜ ਇਹ ਥਲ ਧਾਮੋ,
ਮਹਾਰਾਜ ਜੀ ਕਹਿੰਦੇ ਭਾਈ ਇਸ ਪਿੰਡ ਚ ਇੱਕ ਪੰਡਿਤ ਰਹਿੰਦਾ ਕਿਸ਼ਨ ਲਾਲ, ਉਹਦਾ ਨਾਮ ਹੈ,
ਲਿਆਓ ਬੁਲਾਏ ਬੂਝਵੇ ਕਾਮੋ,
ਲਿਆਓ ਉਹਨੂੰ ਪੁੱਛ ਲੈ ਕੇ ਆਓ ਬੁਲਾ ਕੇ ਸਾਡੇ ਕੋਲ, ਉਹਦੇ ਕੋਲੋਂ ਅਸੀਂ ਕੁਝ ਪੁੱਛਣਾ ਹੈ।
ਜੋਤਿਸ਼ ਵਿਦਿਆ ਵਿਖੇ ਪ੍ਰਵੀਨ,
ਸੁਣਿਆ ਵੀ ਬੜਾ ਵੱਡਾ ਜੋਤਿਸ਼ੀ ਹੈ, ਜੋਤਿਸ਼ ਵਿਦਿਆ ਵਿੱਚ ਬੜਾ ਪ੍ਰਵੀਨ ਤੇ ਸਿਆਣਾ ਹੈ।
ਪੂਰਬ ਦਿਸ਼ਪੁਰ ਮੈਂ ਘਰ ਚੀਨ,
ਉਹਦਾ ਨੌਰ ਪਿੰਡ ਦੀ ਪੂਰਬੀ ਦਿਸ਼ਾ ਵਾਲੇ ਪਾਸੇ ਘਰ ਹੈ, ਉਹਨੂੰ ਸੱਦ ਕੇ ਲਿਆਓ ਸਾਡੇ ਕੋਲ।
ਸੁਣ ਗੁਰ ਤੇ ਤਛਿਨ ਸਿੱਖ ਗਏਓ, ਜਾਏ ਜੋਤਿਸ਼ੀ ਲਿਆਵਤ ਬਈਓ।
ਇਹ ਸੁਣ ਕੇ ਮਹਾਰਾਜ ਜੀ ਦਾ ਸਿੱਖ ਗਿਆ, ਤੇ ਜਿਹੜਾ ਕਿਸ਼ਨ ਲਾਲ ਨਾਮ ਦਾ ਪੰਡਿਤ ਸੀ ਉਹਨੂੰ ਸਿੱਖ ਬੁਲਾ ਕੇ ਮਹਾਰਾਜ ਜੀ ਕੋਲ ਲੈ ਕੇ ਆਇਆ।
ਆਸ਼ਕ ਬਾਦ ਦੀਨ ਡਿਗ ਬੈਠਾ,
ਪੰਡਤ ਆਇਆ ਆ ਕੇ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਬੈਠਾ ਹੈ।
ਇਹ ਮਿਲਿਓ ਪੂਰਬ ਮਿਲ ਜੈਸਾ,
ਇੱਦਾਂ ਆ ਕੇ ਸਤਿਗੁਰਾਂ ਨੂੰ ਮਿਲਿਆ ਮਾਨੋ ਜਿਵੇਂ ਪਹਿਲਾਂ ਵੀ ਮਿਲਿਆ ਹੋਵੇ, ਯਾਨੀ ਕਿ ਇਹਦੇ ਨਾਲ ਮਹਾਰਾਜ ਜੀ ਦੀ ਪ੍ਰੀਤ ਸੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਪ੍ਰੀਤ ਰੱਖਦਾ ਸੀ, ਕੋਈ ਇਹਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ ਸਨ ਕਿ ਇਹਨੂੰ ਘਰੋਂ ਸੱਦ ਕੇ ਮਹਾਰਾਜ ਜੀ ਇਹਦੇ ਤੇ ਬਖਸ਼ਿਸ਼ ਕਰ ਰਹੇ ਹਨ।
ਸਤਿਗੁਰ ਪਾਖੇ ਉਹ ਪ੍ਰਸ਼ਨ ਪਛਾਣੋ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸਾਡਾ ਜਿਹੜਾ ਪ੍ਰਸ਼ਨ ਆ ਉਹ ਪਛਾਣੋ।
ਕਿਵੋਂ ਬੁਲਾਇਓ ਜਾਨ ਬਖਾਨੋ,
ਦੱਸੋ ਤੁਹਾਨੂੰ ਅਸੀਂ ਕਿਉਂ ਬੁਲਾਇਆ ਭਲਾ। ਮਹਾਰਾਜ ਜੀ ਕਹਿੰਦੇ ਪੰਡਿਤ ਜੀ ਦੱਸੋ ਤੁਹਾਨੂੰ ਅਸੀਂ ਕਿਉਂ ਸੱਦਿਆ, ਭਲਾ ਕਿਉਂ ਬੁਲਾਇਆ?
ਸੁਣ ਪ੍ਰਭਤੇ ਦੀ ਜੀ ਲਗਨ ਵਿਚਾਰਾ।
ਸੁਣ ਕੇ ਪੰਡਿਤ ਵੀ ਜਿਹੜਾ ਸੀ ਉਹ ਸਾਧਨਾ ਵਾਲਾ ਸੀ, ਉਹ ਪਖੰਡੀ ਜੋਤਸ਼ੀ ਨਹੀਂ ਸੀਗਾ ਜਿਹੜੇ ਪਖੰਡ ਕਰਕੇ ਲੋਕਾਂ ਨੂੰ ਲਗਨ ਸ਼ਗਨ ਦੱਸਦੇ ਨੇ, ਸਾਧਨਾ ਵਾਲਾ ਸੀ। ਜਦੋਂ ਮਹਾਰਾਜ ਜੀ ਨੇ ਪੁੱਛਿਆ ਨਾ ਵੀ ਦੱਸ ਭਲਾ ਤੈਨੂੰ ਕਿਉਂ ਸੱਦਿਆ ਸੀ ਆਪਣੇ ਕੋਲ, ਤੇ ਉਹਨੇ ਸਾਰੀ ਗੱਲ ਚੰਗੀ ਤਰ੍ਹਾਂ ਵਿਚਾਰੀ ਹੈ।
ਗ੍ਰਹਿ ਨਿਮਲ ਅਬਲ ਕੋ ਨਿਰਧਾਰਾ।
ਉਹਨੇ ਸਾਰੀ ਗੱਲ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸ਼ੁਭ ਸ਼ੁਭ ਵਿਚਾਰੀ ਹੈ।
ਮੂਕ ਪ੍ਰਸ਼ਨ ਕੋ ਭਲੇ ਪਛਾਣਾ।
ਮਹਾਰਾਜ ਜੀ ਨੇ ਜਿਹੜਾ ਸਵਾਲ ਇਹਨੂੰ ਪੁੱਛਿਆ ਨਹੀਂ ਹੈ ਕਿ ਕੀ ਪੁੱਛਣਾ ਚਾਹੁੰਦੇ ਨੇ, ਉਹ ਗੱਲ ਇਹਨੇ ਸਾਰੀ ਜਾਣ ਲਈ ਮਹਾਰਾਜ ਜੀ ਦੀ।
ਸਤਿਗੁਰ ਕੇ ਸੰਗ ਬਖਾਨਾ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੋਲਿਆ, ਪੰਡਿਤ ਕਿਸ਼ਨ ਲਾਲ ਮਹਾਰਾਜ ਜੀ ਨੂੰ ਕਹਿਣ ਲੱਗਾ,
ਰਾਵਰ ਕੇਰ ਮਨੋਰਥ ਜੋ ਮਿਲਵੇ ਹਿਤ ਤੁਰਕੇ ਸ਼ਿਰ ਸੋ।
ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਮਨ ਦਾ ਫੁਰਨਾ, ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹੋ। ਮੈਨੂੰ ਏਦਾਂ ਜਾਪਦਾ ਕਿ ਤੁਸੀਂ ਚਾਹੁੰਦੇ ਹੋ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣਾ।
ਪੁਨ ਗੁਰ ਕਹਿਓ ਤਾਏ ਸਨ ਮੇਲਾ, ਹੋਏ ਕਿ ਨਹੀਂ ਬਤਾਓ ਸੁਹੇਲਾ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਚਲੋ ਇਹ ਦੱਸੋ ਵੀ ਸਾਡਾ ਔਰੰਗਜ਼ੇਬ ਨਾਲ ਮੇਲ ਹੋਵੇਗਾ ਕਿ ਨਹੀਂ, ਭਲਾ ਚਲੋ ਇੰਨਾ ਹੀ ਦੱਸ ਦਿਓ ਕਿ ਸਾਡਾ ਬਾਦਸ਼ਾਹ ਦੇ ਨਾਲ ਔਰੰਗਜ਼ੇਬ ਦੇ ਨਾਲ ਮੇਲ ਹੋਵੇਗਾ ਜਾਂ ਨਹੀਂ ਹੋਵੇਗਾ।
ਸੁਣ ਜਿਨੇ ਕਰ ਗਣਤ ਵਿਚਾਰਾ।
ਸੁਣ ਕੇ ਫਿਰ ਜੋਤਸ਼ੀ ਨੇ ਵਿਚਾਰ ਕੀਤੀ,
ਗ੍ਰਹਿ ਔਰ ਲਗਨ ਸਕਲ ਨਿਰਧਾਰਾ।
ਇਹਨੇ ਸਾਰੀ ਭਲੀ ਪ੍ਰਕਾਰ ਨਾਲ ਵਿਚਾਰ ਕੀਤੀ ਜਿਹੜੇ ਲਗਨ ਆਦਿਕ ਇਹਨੂੰ ਆਉਂਦੇ ਸਨ।
ਸ਼੍ਰੀ ਗੁਰੂ ਤੁਮਰੋ ਮੇਲ ਨਾ ਬਣੈ, ਡਿਗ ਨਾ ਪਹੁੰਚੋ ਮ੍ਰਿਤ ਹਨ।
ਪੰਡਿਤ ਕਿਸ਼ਨ ਲਾਲ ਕਹਿਣ ਲੱਗਾ, ਸਤਿਗੁਰੂ ਜੀ ਔਰੰਗਜ਼ੇਬ ਬਾਦਸ਼ਾਹ ਨਾਲ ਤੁਹਾਡਾ ਮੇਲ ਨਹੀਂ ਹੋਵੇਗਾ, ਕਿਉਂਕਿ ਜਦੋਂ ਤੁਸੀਂ ਉਹਦੇ ਨੇੜੇ ਪਹੁੰਚੋਗੇ ਤੁਹਾਡਾ ਉਹਦੇ ਕੋਲ ਜਾਣ ਤੋਂ ਪਹਿਲਾਂ ਹੀ ਔਰੰਗਜ਼ੇਬ ਬਾਦਸ਼ਾਹ ਦੀ ਮੌਤ ਹੋ ਜਾਏਗੀ। ਔਰੰਗਜ਼ੇਬ ਬਾਦਸ਼ਾਹ ਤੁਹਾਡਾ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਮਰ ਮੁੱਕ ਜਾਏਗਾ।
ਤਿਸ ਕੋ ਪੁੱਤਰ ਹੋਏ ਮਨ ਦੀਨ।
ਹਾਂ, ਪਰ ਉਹਦਾ ਔਰੰਗਜ਼ੇਬ ਦਾ ਜਿਹੜਾ ਪੁੱਤਰ ਹੈ ਉਹ ਆਪਣੇ ਮਨ ਚ ਦੀਨ ਪੁਣਾ ਧਾਰਨ ਕਰਕੇ
ਮਿਲੇ ਆਪ ਕੋ ਮੈਂ ਮਨ ਚੀਨ,
ਜ਼ਰੂਰ ਤੁਹਾਨੂੰ ਮਿਲੇਗਾ ਇਹ ਮੈਨੂੰ ਸਮਝ ਆਉਂਦੀ ਹੈ। ਔਰੰਗਜ਼ੇਬ ਨਹੀਂ ਮਿਲ ਪਾਏਗਾ, ਉਹ ਤਾਂ ਮਰ ਜਾਏਗਾ ਪਹਿਲਾਂ ਹੀ, ਉਹਦਾ ਲੜਕਾ ਜਰੂਰ ਆਪ ਜੀ ਨੂੰ ਆ ਕੇ ਮਿਲੇਗਾ।
ਸੁਣ ਸਤਿਗੁਰ ਦਿਜ ਕੇ ਬਚ ਸਾਚੇ।
ਮਹਾਰਾਜ ਜੀ ਜਾਣੀ ਜਾਣਦੇ ਤਾਂ ਸਭ ਕੁਝ ਸਨ, ਅੰਤਰਜਾਮੀ ਨੇ, ਪੰਡਿਤ ਨੇ ਵੀ ਪੂਰੀ ਗੱਲ ਜਿਹੜੀ ਆ ਉਹ ਸਹੀ ਦੱਸੀ। ਮਹਾਰਾਜ ਜੀ ਬੜੇ ਖੁਸ਼ ਹੋਏ, ਆਖਿਆ ਪੰਡਿਤ ਜੀ ਵਾਕਈ ਤੁਸੀਂ ਜਿਹੜਾ ਸਾਡਾ ਸਵਾਲ ਸੀ ਉਹਦਾ ਜਵਾਬ ਸਹੀ ਦਿੱਤਾ ਹੈ।
ਭਾਈ ਪ੍ਰਸੰਨ ਕਿਰਪਾ ਰਸ ਰਾਚੇ।
ਇੱਕ ਬਹਾਨਾ ਸੀ ਉਹਦੇ ਕੋਲੋਂ ਪੁੱਛਣ ਦਾ। ਦਰਅਸਲ ਮਹਾਰਾਜ ਜੀ ਨੇ ਪੰਡਿਤ ਕਿਸ਼ਨ ਲਾਲ ਨੂੰ ਆਪਣੇ ਕੋਲ ਸੱਦਿਆ ਉਹਦੇ ਤੇ ਕਿਰਪਾ ਕਰਨ ਵਾਸਤੇ, ਉਹਦੇ ਤੇ ਦਇਆ ਕਰਨ ਵਾਸਤੇ ਸੱਦਿਆ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਡਿਤ ਦੇ ਕੋਈ ਪੂਰਵਲੇ ਕਰਮ ਚੰਗੇ ਸਨ ਉਹਦੇ ਤੇ ਕਿਰਪਾ ਕੀਤੀ ਆ, ਰਹਿਮਤ ਕੀਤੀ ਹੈ।
ਕਰਿਓ ਬਿਲੋਕਨ ਤੇ ਜਿਸ ਕਾਲਾ, ਕਰ ਦੀਨੋ ਸੋ ਬਿਪਰ ਨਿਹਾਲਾ।
ਜਦੋਂ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਵੇਖਿਆ ਨਾ ਪੰਡਿਤ ਕਿਸ਼ਨ ਲਾਲ ਵੱਲ, ਵੇਖਣ ਦੀ ਦੇਰੀ ਸੀ, ਪੰਡਿਤ ਨੂੰ ਮਹਾਰਾਜ ਜੀ ਨੇ ਨਿਹਾਲ ਨਿਹਾਲ ਕਰਕੇ ਰੱਖ ਦਿੱਤਾ, ਵੇਖਦਿਆਂ ਹੀ ਨਿਹਾਲ ਕਰਕੇ ਰੱਖ ਦਿੱਤਾ।
ਮਹਿਮਾ ਜਾਣ ਪਰਨ ਪਗ ਚਾਹਾ।
ਮਹਾਰਾਜ ਜੀ ਦੀ ਮਹਿਮਾ ਜਾਣ ਕੇ ਹੁਣ ਪੰਡਿਤ ਸਤਿਗੁਰਾਂ ਦੇ ਚਰਨੀ ਪੈਣਾ ਚਾਹੁੰਦਾ ਹੈ।
ਕਰਿਓ ਅਟਾਵਨ ਸ਼੍ਰੀ ਪ੍ਰਭ ਤਾਹਾ।
ਮਹਾਰਾਜ ਜੀ ਨੇ ਇਹਨੂੰ ਰੋਕ ਦਿੱਤਾ ਪੰਡਿਤ ਨੂੰ,
ਕਹਿਤ ਭਇਓ ਦੁਹੈ ਘੜੀ ਦਰਸ ਤੇ, ਕਰਿਓ ਕਿਰਤਾਰਤ ਮਾਰਚਤੇ।
ਕਹਿਣ ਲੱਗਾ ਸਤਿਗੁਰੂ ਜੀ ਕੇਵਲ ਦੋ ਘੜੀਆਂ ਆਪ ਜੀ ਦੇ ਦਰਸ਼ਨ ਕੀਤੇ ਨੇ, ਇਹਨਾਂ ਦੋ ਘੜੀਆਂ ਦੇ ਦਰਸ਼ਨਾਂ ਵਿੱਚੋਂ ਹੀ ਆਪ ਜੀ ਨੇ ਮੈਨੂੰ ਕਿਰਤਾਰਥ ਕਰ ਦਿੱਤਾ ਹੈ।
ਜੈ ਤੁਮ ਮਾਸ ਬਰਸ ਲਗ ਬਾਸੇ, ਤਹਾਂ ਹਜ਼ਾਰੋਂ ਸੁਮਤ ਪ੍ਰਕਾਸ਼ੇ।
ਮਹਾਰਾਜ ਜੀ ਜਿਹੜੇ ਤੁਹਾਡੇ ਨਾਲ ਮਹੀਨਾ ਸਾਲਾਂ ਦੇ ਸਮਿਆਂ ਦੇ ਨਾਲ ਰਹਿੰਦੇ ਹੋਣਗੇ, ਮਹਾਰਾਜ ਮੇਰੇ ਤਾਂ ਦੋ ਘੜੀਆਂ ਵਿੱਚ ਹੀ ਅੰਦਰ ਪ੍ਰਕਾਸ਼ ਹੋ ਗਿਆ, ਕੇਵਲ ਦੋ ਘੜੀਆਂ ਦਰਸ਼ਨ ਕੀਤੇ ਨੇ। ਮਹਾਰਾਜ ਜਿਹੜੇ ਤੁਹਾਡੇ ਨਾਲ ਮਹੀਨਾ ਮਹੀਨਾ ਰਹਿੰਦੇ ਹੋਣਗੇ, ਸਾਲ ਸਾਲ ਰਹਿੰਦੇ ਹੋਣਗੇ, ਉਹਨਾਂ ਦੇ ਅੰਦਰ ਤਾਂ ਮਹਾਰਾਜ ਫਿਰ ਬੜਾ ਸੁਮਤ ਪ੍ਰਕਾਸ਼ ਹੋ ਜਾਂਦੀ ਹੋਵੇਗੀ, ਉਹ ਤਾਂ ਫਿਰ ਬੜੇ ਗਿਆਨਵਾਨ ਹੋ ਜਾਂਦੇ ਹੋਣਗੇ।
ਸੁਣ ਗੁਰ ਕਹਿਓ ਨਾ ਸ਼ਰਦਾ ਹੋਏ ਜਾਂ ਤੇ ਭਇਓ ਕਿਰਤਾਰਥ ਕੋਏ।
ਮਹਾਰਾਜ ਜੀ ਸੁਣ ਕੇ ਕਹਿੰਦੇ ਪੰਡਿਤ ਜੀ ਗੱਲ ਸ਼ਰਧਾ ਦੀ ਹੈ, ਕੋਈ ਸ਼ਰਧਾ ਭਾਵਨਾ ਧਾਰ ਕੇ ਆ ਜਾਏ ਤੇ ਇੱਕ ਘੜੀ ਦੇ ਵਿੱਚ ਹੀ ਕਿਰਤਾਰਥ ਹੋ ਜਾਂਦਾ, ਸੁਮਤ ਪ੍ਰਕਾਸ਼ ਹੋ ਜਾਂਦੀ ਉਹਦੇ ਅੰਦਰ, ਤੇ ਕਈ ਸ਼ਰਧਾ ਤੋਂ ਵਿਹੂਣਾ ਹੋਵੇ ਉਹ ਭਾਵੇਂ ਸਾਲਾਂ ਬੱਧੀ ਨਾਲ ਰਹੀ ਜਾਵੇ ਤਾਂ ਵੀ ਉਵੇਂ ਦਾ ਉਵੇਂ ਹੀ ਰਹਿੰਦਾ। ਇਸ ਕਰਕੇ ਕਿਸੇ ਵਿਰਲੇ ਸ਼ਰਧਾਲੂ ਦੇ ਹਿਰਦੇ ਵਿੱਚ ਹੀ ਕੋਈ ਵਿਰਲਾ ਹੁੰਦਾ ਜਿਹਦੇ ਅੰਦਰ ਸੁਮਤ ਦਾ ਪ੍ਰਕਾਸ਼ ਹੋਵੇ।
ਇਸੀ ਬਾਤ ਪਰ ਸੁਣੋ ਕਹਾਣੀ।
ਮਹਾਰਾਜ ਜੀ ਕਹਿੰਦੇ ਚਲੋ ਪੰਡਿਤ ਜੀ ਤੁਹਾਨੂੰ ਇੱਕ ਕਹਾਣੀ ਸੁਣਾਈਏ ਇਸੇ ਗੱਲ ਦੇ ਉੱਤੇ।
ਪਰ ਜਹਾਜ਼ ਲੈ ਸੋਜਮਾਨੀ।
ਔਰ ਮਹਾਰਾਜ ਜੀ ਕਹਿੰਦੇ ਇਹਦੀ ਕਹਾਣੀ ਦਾ ਜਿਹੜਾ ਤਾਤਪਰਜ ਆ ਉਹ ਤੈਨੂੰ ਸਾਰਾ ਸਮਝਾਉਂਦੇ ਹਾਂ ਨਾਲ। ਕਹਿੰਦੇ ਇੱਕ ਬਾਣੀਆਂ ਸੀ, ਉਹਨੇ ਬਹੁਤ ਜ਼ਿਆਦਾ ਭਾਰੀ ਸਮਾਨ ਇਕੱਠਾ ਕੀਤਾ ਤੇ ਇੱਕ ਜਹਾਜ਼ ਤੇ ਭਰ ਲਿਆ।
ਗਇਓ ਬਨਕ ਟਾਪੂ ਤੇ ਮੈਂ ਤਾਂ।
ਉਹ ਇੱਕ ਵੱਡੇ ਟਾਪੂ ਤੇ ਗਿਆ ਵਪਾਰ ਕਰਨ ਵਾਸਤੇ।
ਉਹ ਮੈਂ ਪ੍ਰਾਪਤ ਨਾ ਜਾ।
ਜਿਹੜੇ ਟਾਪੂ ਤੇ ਉਹ ਗਿਆ ਉਸ ਟਾਪੂ ਤੇ ਨਾ ਹੀ ਕੋਈ ਗਾਂ ਸੀ ਤੇ ਨਾ ਹੀ ਕੋਈ ਮੱਝ ਸੀ, ਯਾਨੀ ਕਿ ਉੱਥੇ ਦੁੱਧ ਨਹੀਂ ਸੀ ਹੁੰਦਾ, ਗਊ ਤੇ ਮੱਝ ਆਦਿਕ ਉੱਥੇ ਨਹੀਂ ਸੀ। ਇਹੋ ਜਿਹੇ ਟਾਪੂ ਤੇ ਗਿਆ ਉਹ ਵਪਾਰ ਕਰਨ ਲਈ।
ਇੱਕ ਗੋ ਇਹਨੇ ਜਹਾਜ਼ ਚੜਾਏ।
ਬਾਣੀਆਂ ਸਿਆਣਾ ਸੀ, ਉਹਨੇ ਆਖਿਆ ਵੀ ਚਲੋ ਇੱਕ ਗਾਂ ਨਾਲ ਸਵਾਰ ਕਰ ਲੈਨੇ ਆ ਉਸ ਟਾਪੂ ਤੇ ਲਿਜਾਣ ਵਾਸਤੇ। ਉਹਨੇ ਇੱਕ ਗਊ ਨਾਲ ਟਾਪੂ ਤੇ ਛੱਡਣ ਵਾਸਤੇ ਜਹਾਜ਼ ਤੇ ਸਵਾਰ ਕਰਕੇ ਲੈ ਲਈ।
ਮੈਂ ਪੀਵਨੇ ਤੇ ਨਿਕਟ ਰਖਾਏ।
ਉਹਨੇ ਆਖਿਆ ਵੀ ਉੱਥੇ ਟਾਪੂ ਤੇ ਦੁੱਧ ਨਹੀਂ ਹੁੰਦਾ ਤੇ ਚਲੋ ਗਾਂ ਨਾਲ ਲੈ ਲੈਨੇ, ਉੱਥੇ ਜਾ ਕੇ ਰਹਿਣਾ ਪੈਂਦਾ, ਨਾਲੇ ਚਲੋ ਦੁੱਧ ਹੋਵੇਗਾ ਦੁੱਧ ਪੀ ਲਿਆ ਕਰਾਂਗੇ। ਤੇ ਗਊ ਉਹਨੇ ਆਪਣੇ ਨਾਲ ਲੈ ਲਈ।
ਪਾਇਓ ਟਾਪੂ ਮੈਂ ਵਿਵਹਾਰ।
ਉੱਥੇ ਟਾਪੂ ਤੇ ਪਹੁੰਚਿਆ, ਉੱਥੇ ਜਾ ਕੇ ਇਹਨੇ ਵਪਾਰ ਕਰਨਾ ਸ਼ੁਰੂ ਕੀਤਾ।
ਇੱਕ ਬਨਕ ਸਖਾ ਕੀਏ ਪਿਆਰ।
ਉੱਥੇ ਇੱਕ ਬਾਣੀਆ ਇਹਦਾ ਮਿੱਤਰ ਬਣ ਗਿਆ, ਹੋਰ ਇੱਕ ਹੋਰ ਬਾਣੀਆਂ ਵਪਾਰੀ ਇਹਦਾ ਮਿੱਤਰ ਬਣ ਗਿਆ।
ਆਪਣੇ ਘਰ ਕਰਿਓ ਆਹਾਰਾ।
ਉਹਦੇ ਵਾਸਤੇ ਨੇ ਆਪਣੇ ਉਹਨੇ ਘਰ ਵਿੱਚ ਇਹਨੇ ਆਪਣੇ ਭੋਜਨ ਕੀਤਾ।
ਆਦਰ ਸਹਿਤੇ ਚਾਏ ਉਦਾਰਾ।
ਉਹਨੇ ਭੋਜਨ ਚਕਾਇਆ ਬੜੇ ਪਿਆਰ ਨਾਲ ਇਹਨੂੰ ਘਰ ਬੁਲਾ ਕੇ।
ਜਿਸਨੇ ਇਸ ਕੋ ਬੋਲ ਪਟਾਇਓ।
ਉਹਨੇ ਇਹਨੂੰ ਕਹਿ ਕੇ ਭੇਜਿਆ
ਪਾਇਸ ਭੋਜਨ ਭਲੋ ਖਵਾਇਓ।
ਕਹਿਣ ਲੱਗਾ ਵੀ ਤੁਸੀਂ ਮੈਨੂੰ ਬੜਾ ਵਧੀਆ ਖੀਰ ਦਾ ਭੋਜਨ ਖਵਾਇਆ ਹੈ।
ਨਾਚੀ ਤੋਂ ਅਚਰਜ ਪਯੋ।
ਕਹਿੰਦਾ ਹੈਰਾਨੀ ਇਸ ਗੱਲ ਦੀ ਹੈ ਵੀ ਏਦਾਂ ਦੀ ਮੈਂ ਭੋਜਨ ਪਹਿਲਾਂ, ਕਿਉਂਕਿ ਦੁੱਧ ਨਹੀਂ ਸੀ ਨਾ ਹੁੰਦਾ ਉੱਥੇ, ਇਹਨੇ ਗਊ ਲਿਆਂਦੀ ਸੀ ਨਾਲ ਇਹਨੇ ਖੀਰ ਬਣਾ ਕੇ ਖਵਾ ਦਿੱਤੀ ਉਹਨੂੰ। ਉਹਨੇ ਸੁਨੇਹਾ ਭੇਜਿਆ ਕਹਿੰਦਾ ਆਪਣੇ ਇਸ ਮਿੱਤਰ ਨੂੰ, ਕਹਿੰਦਾ ਮੈਂ ਏਦਾਂ ਦਾ ਭੋਜਨ ਕਦੇ ਪਹਿਲਾਂ ਨਹੀਂ ਖਾਧਾ ਜੋ ਤੂੰ ਖਵਾਇਆ।
ਇਹ ਕਿਆ ਐਸ ਭੋਜਨ ਕਯੋ।
ਉਹਨੇ ਪੁੱਛਿਆ ਵੀ ਹੈ ਕੀ ਸੀ ਜੋ ਮੈਨੂੰ ਤੂੰ ਖਵਾਇਆ ਹੈ।
ਸੋ ਮੁਝ ਦਿਓ ਕਰੈ ਅਮਨੀਤ।
ਉਹ ਵੀ ਮੈਨੂੰ ਦੇ ਏਦਾਂ ਦਾ ਭੋਜਨ, ਮੈਂ ਵੀ ਬਣਾਇਆ ਕਰਾਂ ਰੋਜ਼।
ਇਹ ਆਹਾਰ ਰਖਾਵਤ ਚੀਤ।
ਇਹ ਤਾਂ ਬੜਾ ਵਧੀਆ ਆਹਾਰ ਸੀ, ਬੜੀ ਵਧੀਆ ਪਾਇਸ ਖੀਰ ਸੀ ਜਿਹੜੀ ਤੂੰ ਮੈਨੂੰ ਖਵਾਈ ਹੈ।
ਸੁਣਤ ਬਨਕ ਤੈਨੂੰ ਤੋ ਦੀਨ।
ਇਹ ਸੁਣ ਕੇ ਬਾਣੀਏ ਨੇ ਉਹ ਗਊ ਉਹਨੂੰ ਦੇ ਦਿੱਤੀ, ਕਹਿੰਦਾ ਆ ਲੈ ਗਊ ਤੂੰ ਰੱਖ ਲੈ, ਇਹਦਾ ਦੁੱਧ ਚੋਲਿਆ ਕਰੀ ਤੇ ਇਹਦੇ ਦੁੱਧ ਨਾਲ ਉਹ ਖੀਰ ਤਿਆਰ ਹੁੰਦੀ ਹੈ।
ਦੁਗਧ ਦੇਤ ਇਹ ਲਿਓ ਸੁਚੀਨ।
ਇਹ ਦੁੱਧ ਦਿੰਦੀ ਹੈ ਤੇ ਦੁੱਧ ਇਹਦੇ ਕੋਲੋਂ ਲੈ ਲਿਆ ਕਰੀ।
ਦੇ ਕੇ ਗਊ ਜਹਾਜ਼ ਚਲਾਇਓ।
ਇਹ ਗਊ ਜਾਂਦਿਆਂ ਜਾਂਦਿਆਂ ਜਾਣ ਵੇਲੇ ਜਦੋਂ ਜਾਣ ਲੱਗਾ ਨਾ, ਗਊ ਉਹਨੂੰ ਦੇ ਗਿਆ, ਪਰ ਇਹ ਦੱਸਣਾ ਭੁੱਲ ਗਿਆ ਵੀ ਚੋਣੀ ਕਿਵੇਂ ਹੈ, ਉਹ ਧਾਰ ਕਿਵੇਂ ਕੱਢਣੀ ਹੈ ਗਊ ਦੀ, ਉਹ ਦੱਸਣਾ ਜਾਂਦਿਆਂ ਭੁੱਲ ਗਿਆ ਤੇ ਬਛੜਾ ਵੀ ਸੀ ਨਾਲ, ਗਊ ਦੇ ਗਿਆ ਉਹਨੂੰ ਜਾਂਦਾ ਜਾਂਦਾ। ਕਹਿੰਦਾ ਇਹਨੂੰ ਇਹਦੇ ਕੋਲੋਂ ਦੁੱਧ ਲੈ ਲਿਆ ਕਰੀ, ਉਹਦੀ ਖੀਰ ਬਣਾਇਆ ਕਰੀ।
ਆਪਣੇ ਦੇਸ਼ ਬਿਕੈ ਇਹ ਆਇਓ।
ਇਹ ਚੱਲ ਕੇ ਬਾਣੀਆਂ ਟਾਪੂ ਤੋਂ ਚੱਲ ਕੇ ਆਪਣੇ ਜਹਾਜ਼ ਤੇ ਬੈਠਾ ਤੇ ਆਪਣੇ ਦੇਸ਼ ਨੂੰ ਆ ਗਿਆ।
ਸੋਲੇ ਗਏ ਤੇਨ ਗ੍ਰਹਿ ਓਰਾ, ਫਿਰ ਹੈ ਘਰ ਬਚਰੋ ਤੇ ਚੋਰਾ।
ਜਿਹੜਾ ਬਾਣੀਆਂ ਉਸ ਟਾਪੂ ਤੇ ਰਹਿੰਦਾ ਸੀ ਉਹ ਗਊ ਲੈ ਕੇ ਆਪਣੇ ਘਰ ਚਲਾ ਗਿਆ ਤੇ ਘਰ ਗਊ ਲੈ ਕੇ ਗਿਆ ਤੇ ਉਹਨੇ ਬਛੜਾ ਛੱਡਿਆ ਗਊ ਦੇ ਪਿੱਛੇ।
ਸੋ ਥਣ ਚੋਤਨ ਲੱਗ ਬੋ ਜਮੈ।
ਜਿਹੜਾ ਬਛੜਾ ਸੀ ਉਹ ਥਣ ਚੁੰਘਣ ਲੱਗਾ ਗਊ ਦੇ।
ਸੁਰ ਵੀ ਮੂਤਰ ਕਰਤ ਵੀ ਤਵੈ।
ਕਹਿੰਦੇ ਉਸ ਵੇਲੇ ਗਊ ਨੇ ਪਿਸ਼ਾਬ ਕੀਤਾ।
ਬਾਸਨ ਬਿਕੈ ਬਨਕ ਲੈ ਲੀਨ।
ਹੁਣ ਇਹਨੂੰ ਨੀ ਸੀ ਪਤਾ ਵੀ ਦੁੱਧ ਇਹ ਹੁੰਦਾ ਜਾਂ ਕੁਝ ਹੋਰ ਹੁੰਦਾ, ਉਹ ਜਿਹੜਾ ਪਿਸ਼ਾਬ ਸੀ ਗਊ ਦਾ ਉਹ ਇਹਨੇ ਪਿਛਲੇ ਪਾਸੇ ਭਾਂਡਾ ਕੀਤਾ ਤੇ ਉਹ ਭਰ ਲਿਆ।
ਰੀਦਨ ਕਰ ਪੁਨ ਖਾਵਨ ਕੀਨ।
ਉਹ ਜਾ ਕੇ ਇਹਨੇ ਵਿੱਚ ਚਾਵਲ ਪਾਏ, ਉਹ ਦੱਸ ਗਿਆ ਸੀ ਵੀ ਚਾਵਲ ਪਾ ਕੇ ਰਿੜ ਲੈਣਾ ਜਿਹੜਾ ਦੁੱਧ ਹੋਵੇਗਾ ਉਹਦੇ ਵਿੱਚ ਚਾਵਲ ਪਾ ਲਈ ਇਹਦੇ ਆਖਿਆ ਇਹੀ ਦੁੱਧ ਹੈ ਉਹਦੇ ਵਿੱਚ ਚੋਲ ਪਾ ਕੇ ਇਹਦੇ ਘਰ ਜਾ ਕੇ ਜਦੋਂ ਰਿੰਨੇ
ਗੋਰਾ ਪਾਏ ਸਵਾਦ ਪਛਤਾਇਓ
ਜਦੋਂ ਖਾਣ ਲੱਗਾ ਚਮਚਾ ਭਰ ਕੇ ਤੇ ਬੜਾ ਕੌੜਾ ਬੜਾ ਬਕਬਕਾ ਸਵਾਦ ਤੇ ਬੜਾ ਦੁਖੀ ਹੋਇਆ ਕਹਿੰਦਾ ਕਿੱਦਾਂ ਦਾ ਭੋਜਨ ਹੈ
ਉਥੋਂ ਦਗਾ ਬਨਕ ਕਰ ਗਏ
ਮੇਰੇ ਨਾਲ ਉਹ ਬਾਣੀਆਂ ਠੱਗੀ ਕਰ ਗਿਆ ਮੇਰੇ ਨਾਲ ਛਲ ਕਰ ਗਿਆ ਇਹ ਕਹਿ ਕੇ ਵੀ ਇਹ ਦੁੱਧ ਦਿੰਦੀ ਹੈ ਆਹ ਕਿਹੋ ਜਿਹਾ ਦੁੱਧ ਹੈ ਇਹ ਤਾਂ ਕੌੜਾ ਬਕ ਬਕਾ ਹੈ
ਤਿਮ ਇਹ ਲੋਕ ਰਹੇ ਹਮ ਪਾਤ ਜਾਨੀ ਜੁਗਤ ਨਾ ਸੁਮਤ ਪ੍ਰਕਾਸ਼
ਗਊ ਕੋਲ ਹੁੰਦੇ ਆ ਵੀ ਉਹਦੇ ਦੁੱਧ ਦੀ ਸਾਰ ਨੀ ਜਾਣ ਸਕਿਆ ਉਹ ਪਤਾ ਹੀ ਨੀ ਸੀ ਵੀ ਦੁੱਧ ਕੀ ਹੈ ਕਹਿੰਦੇ ਏਦਾਂ ਜਿਹੜੇ ਨਿਸ਼ਰਧਕ ਲੋਕ ਸਾਡੇ ਕੋਲ ਰਹਿੰਦੇ ਨੇ ਨਾ ਉਹ ਭਾਵੇਂ ਜਿੰਨਾ ਚਿਰ ਮਰਜ਼ੀ ਰਹੀ ਜਾਣ ਪਰ ਜੇ ਉਹਨਾਂ ਅੰਦਰ ਸ਼ਰਧਾ ਨਹੀਂ ਤੇ ਉਹ ਸਾਡੀ ਖਾਸੀਅਤ ਸਾਡੀ ਅਹਿਮੀਅਤ ਨੂੰ ਨਹੀਂ ਜਾਣ ਸਕਦੇ
ਜਾਨੀ ਜੁਗਤ ਨਾ ਸਮਤ ਪ੍ਰਕਾਸ਼
ਨੇ ਜੁਗਤ ਨਹੀਂ ਜਾਣੀ ਤੇ ਉਹਨਾਂ ਅੰਦਰ ਸਮਤ ਦਾ ਪ੍ਰਕਾਸ਼ ਨਹੀਂ ਹੋਇਆ
ਜੁਗਤ ਨਾ ਲੀਨ ਮੂਤਰ ਕੋ ਲਿਓ ਹਮ ਪਰ ਦੋਸ਼ ਬੋਲ ਧਰ ਦਿਓ
ਦੁੱਧ ਨਹੀਂ ਲਿਆ ਸਗੋਂ ਜਿਹੜਾ ਪਿਸ਼ਾਬ ਮੂਤਰ ਆਦਿਕ ਸੀ ਉਹ ਗ੍ਰਹਿਣ ਕਰ ਲਿਆ ਗੰਦਗੀ ਗ੍ਰਹਿਣ ਕਰ ਲਈ ਤੇ ਦੋਸ਼ ਮੁੜ ਕੇ ਸਾਡੇ ਤੇ ਲਾ ਦਿੱਤਾ ਕਿ ਗੁਰੂ ਜੀ ਨੇ ਸਾਨੂੰ ਚੰਗੀ ਚੀਜ਼ ਨਹੀਂ ਦਿੱਤੀ ਜਿਵੇਂ ਉਹਨੇ ਬਾਣੀਏ ਤੇ ਦੋਸ਼ ਲਾ ਦਿੱਤਾ ਸੀ
ਮਿਲਿਓ ਬਨਕ ਸੋ ਜਬ ਨਰ ਗਿਆਤਾ
ਏਦਾਂ ਉਹ ਬਣੀਆਂ ਦੁਬਾਰਾ ਜਦੋਂ ਆਇਆ ਫੇਰ ਜਿਹੜਾ ਗਊ ਦੇ ਗਿਆ ਸੀ ਉਹਨੂੰ ਜਦੋਂ ਦੁਬਾਰਾ ਮਿਲਿਆ
ਦੁਗਧ ਕਦ ਮੇ ਤਿੰਨ ਤਵ ਜਾਤਾ
ਫੇਰ ਉਹਨੇ ਦੱਸਿਆ ਵੀ ਦੁੱਧ ਕੱਢਣ ਦੀ ਰਿਵਾਇਤ ਮਰਿਆਦਾ ਕਿਵੇਂ ਹੈ
ਯਾਂ ਤੇ ਕਿਨ ਕਿਨ ਸ਼ੁਭ ਮਤ ਧਾਰੇ ਨਾ ਤਾਂ ਸਬਰੇ ਮੂਤਰੇ ਅਧਿਕਾਰੀ
ਮਹਾਰਾਜ ਜੀ ਕਹਿੰਦੇ ਕਿਸੇ ਕਿਸੇ ਨੇ ਪੰਡਿਤ ਜੀ ਸ਼ੁਭ ਮਤ ਧਾਰੀ ਹੈ ਨਹੀਂ ਤਾਂ ਲੋਕ ਗੰਦ ਦੇ ਅਧਿਕਾਰੀ ਰਹਿੰਦੇ ਨੇ ਭਾਵ ਸੰਸਾਰੀ ਵਾਸ਼ਨਾਵਾਂ ਹੀ ਆਪਣੀਆਂ ਪੂਰੀਆਂ ਕਰਦੇ ਰਹਿੰਦੇ ਨੇ ਆਤਮ ਗਿਆਨ ਤਾਂ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ
ਸੁਣ ਕੇ ਦਿਜ ਆਨੰਦ ਹੋਰ ਧਾਰਿਓ ਧੰਨ ਧੰਨ ਸਤਿਗੁਰ ਨੇ ਉਚਾਰਿਓ
ਸੁਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਮਹਾਰਾਜ ਜੀ ਦੇ ਸੁਣ ਕੇ ਪੰਡਿਤ ਕਹਿੰਦਾ ਸਤਿਗੁਰੂ ਜੀ ਧੰਨ ਹੋ ਧੰਨ ਹੋ
ਤਤਛਿਨ ਗਿਆਤ ਪਾਏ ਕਰ ਗਏ
ਤਤਛਿਨ ਸਤਿਗੁਰਾਂ ਕੋਲੋਂ ਗਿਆਨ ਪ੍ਰਾਪਤ ਕਰਕੇ ਚਲਾ ਗਿਆ
ਗੁਰ ਜਸ ਜੈ ਕਹਿ ਵਰਨਤ ਭਇਓ
ਸਤਿਗੁਰਾਂ ਦੀ ਵਡਿਆਈ ਮਹਾਰਾਜ ਜੀ ਦਾ ਜਸ ਜਿੱਥੇ ਜਾਂਦਾ ਵਰਣਨ ਕਰਦਾ ਜਾਂਦਾ ਹੈ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਕਰਦਿਆਂ ਗੁਰਦੇਵ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ